अमृत प्रवासर अतुल भंडार भर परे ही ते पर अपर अपार पर अपनो भवन कर मंत्र ना दूसरो धर उपत परलो एक निमखत घर आन नहीं समसर उजियारो निर्मर कोट पराछत जाहे नाम लिए हर हर जन नानक भगत दर तुल ब्रह्म संसर एक जी ही क्या बखन हां के बल 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 सद बलियार धनासरी माला पंजवा घर बारवा एक ओंकार सदगुर प्रसाद बंदना हर बंदना गुण गाव हो गोपाल राय रहाओ बड़े भाग भेटे गुरुदेवा कोट पराध मिटे हर सेवा चरण कमल जंका मन रपे सोग अगन तिज जनन बेअपे सागर तरिया साधु संगे निर्भव नाम जप हो हर रंगे पर धन दोख किछ पाप न फेरे जम जंदार न आवे नेरे तृष्णा अगन प्रभ आप बुझाई नानक उधरे प्रभ शरणाई तृष्णा अगन प्रभ आप बुझाई नानक उधरे प्रभ शरणाई वाहेगुरु जी का खालसा वाहेगुरु जी की फतेह। गोपाल राय जी गुण गाव हो गोपाल राय जी गुण गाव हो सत्कार योग साजी नवाजी गुरु का सुंदर रूप स्वरूप साध संगत जी गुरु के खास रूप खालसा साहेब गुरमुख माई भाई बिरध बालक सिख सेवक जो जो साहबां दे पावन पवित्र कल्याणकारी मुक्तिदाता दरबार विच एकत्र होए हो ओ सारे दे सारे मनुख जन्म दे भले वास्ते एक बार प्यार नाल आखो सतनाम फिर आखो सतनाम वाहिगुरु बंदन गरीब नवाज गुरु की साध संगत जी गुरमुख प्यारे सत्कार योग उदासीन महामंडल दे रुकन संत चरण दास जी ने अपने अमृत बचना नाल तुहानू कृतार्थ किया। मैं जेड़ा शब्द अज पढ़िया ये जिस दिन तो मैं इत्थे कथा कर रहा दो वारा अरदास दे बाद ये हुक्म आया। विचार बन गया पे अज इस दा विचार करो। साहिब फरमाउंदे ने बंदना नमस्कार करनी मत्था टेकना। नमस्कार करन दा मत्था टेकन दा जिक्र श्री गुरु ग्रंथ साहिब जी महाराज विच अनंत वारा आया। एक बचन ते आम पढ़ते गए ना असी दंडौत बंदन। भावे मेरे वर्गे पेंडू मैं देहाती गवार आदमी हाँ मैनू ते बाणी दी सूझ बूझ नहीं पर मैं जिन्हां महापुरशां कोल रहा वे फरमाउंदे सन के बेटा दंडौत बंधन। दंडौत बंधन दे माने ने दंडौत बंधन। दंडौत मैंने डंडे वांग छोटे वांग डांग वांग सीधा लम्मा पै के विचों छाल वाल दगा फरेब कपट ये गवा के ते फिर मथा टेक। साहिब श्री गुरु गोबिंद सिंह साहब जी महाराज कहते ने जे केवल मथा टेकन नाल कार्य सर सकदा होवे तां सिजदे किए अनेक। मुसलमान पंज वारा दिहाड़ी च नमाज पढ़दा और बड़े सिजदे करदा। एक सिजदे दा नाम है सिजदा ए क्याम। एक सिजदे दा नाम है सिजदा ए रकू। एक सिजदे दा नाम है सिजदा ए सजूद। जदों मुसलमान नमाज पढ़दा पढ़दा अपना मथा जमीन ते ला देंदा इनू सिजदा ए सजूद कहिंदे। गरीब नू आज साहब श्री गुरु गोबिंद सिंह साहिब अकाल दे पुजारी एक गुरु गोबिंद सिंह साहब सचे पातशाह दी जात वाहद होई दुनिया दे तख्ते उते जिन्हां ने ईश्वर दी भगती वीर रस विच लिखी। जितनियां ईश्वर भगती दियां पुस्तकां ने सबका रस शांत है। साहब गुरु गोबिंद सिंह साहब जी दी बाणी है जिस विच भगती ईश्वर दी है लेकिन रस ओदा वीर है। श्री जाप साहब तुसी पढ़ते जाओ तुहाडे अंदर बदोबदी एक जोश बदोबदी एक हिम्मत जई बदोबदी एक ताकत जई नमूदार हुंदी जाएगी। जिस वेले असी गरीब नू अज दी बाणी पढ़द्या 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 ऐन अगां तुरे जाइए ते एक जगह साहब सचे पातशाह गरीब नवाज गुरु ने फरमाया सानू कागरदंग काती कटारी कड़ाकं। आ जड़ा मैं खमूड़ा मारिया ना ये मेरा खतरे दा अलार्म है भाई इधरों मैनू खतरा। कागरदंग काती कटारी कड़ाकं तागरदंग तीरंग तुपकं तड़ाकं झगड़दंग नगड़दंग बागड़दंग बजे गागड़दंग गाजी गागड़दंग गजे सागड़दंग सूरंग कागड़दंग कोपंग पागड़दंग परमंग राणंग पावरोपंग सागड़दंग शस्त्रंग चागड़दंग चाड़ बागड़दंग बीरंग दागड़दंग डकार। ज्ञान प्रबोध विच पाठ होंदा और अनंत पाठ होंदा। जिक्र रब दा रस वीर है। साहब श्री गुरु गोबिंद सिंह साहब जिन्हां दा मैं जिक्र कर रहा सां ईश्वर दी भगती नूं वीर रस विच लिखण वाले खालसे नूं अकाल दे लड़ लाउण वाले आप अपनी जुबाने पाक तों फरमा रहे ने पे सिजदे किए अनेक। ਮੱਥੇ ਤੇ ਬੜੇ ਟੇਕੇ, ਅਰਦਾਸਾਂ ਤੇ ਬੜੀਆਂ ਕੀਤੀਆਂ। ਹੁਣੇ ਹੁਣੇ ਮਹਾਂਪੁਰਸ਼ਾਂ ਨੇ ਆਪਣੇ ਪਰਵਚਨ ਵਿੱਚ ਫਰਮਾਇਆ ਸੀ, ਅਰਦਾਸ ਕਰੋ, ਬਿਰਥੀ ਕਦੇ ਨਾ ਹੋਵੇ, ਜਨ ਕੀ ਅਰਦਾਸ। ਤੇ ਮੈਨੂੰ ਇੱਕ ਮੁਸਲਮਾਨ ਦਾ ਬਚਨ ਚੇਤੇ ਆ ਗਿਆ, ਪਿੱਛੇ ਬੈਠਿਆਂ ਬੈਠਿਆਂ, ਕਹਿੰਦਾ ਖੁਦਾ ਕਬੂਲ ਫਰਮਾਤਾ ਹੈ ਦੁਆ ਜਦ ਦਿਲ ਸੇ ਹੋਤੀ ਹੈ, ਉਹ ਰੱਬ ਦੀ ਦਰਗਾਹ ਵਿੱਚ ਮਨਜ਼ੂਰ ਹੋ ਜਾਂਦੀ ਹੈ, ਅਰਦਾਸ ਜਿਹੜੀ ਦਿਲੋਂ ਹੋਵੇ। ਖੁਦਾ ਕਬੂਲ ਫਰਮਾਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਮੁਸ਼ਕਿਲ ਤੋਂ ਇਹ ਹੈ ਕਿ ਬੜੀ ਮੁਸ਼ਕਿਲ ਸੇ ਹੋਤੀ ਹੈ, ਅਰਦਾਸ ਹੁੰਦੀ ਬੜੀ ਮੁਸ਼ਕਿਲ ਹੈ, ਅਰਦਾਸ ਵਿੱਚ ਅਰਦਾਸ ਦਾ ਰੂਪ ਬਣ ਜਾਣਾ, ਇਹ ਤੇ ਕਿਤੇ ਭਾਈ ਸਾਹਿਬ ਮਤੀ ਦੀਵਾਨ ਮਤੀ ਦਾਸ ਨੂੰ ਆਉਂਦਾ ਹੋਵੇਗਾ, ਭਾਈ ਸਾਹਿਬ ਭਾਈ ਦਿਆਲੇ ਨੂੰ ਆਉਂਦਾ ਹੋਵੇਗਾ, ਇਹ ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਔਰ ਮਨੀ ਸਿੰਘ ਸਾਹਿਬ ਨੂੰ ਆਉਂਦਾ ਹੋਵੇਗਾ, ਅਰਦਾਸ ਦੀ ਅਮੀਅਤ ਨੂੰ ਅਕਾਲੀ ਫੂਲਾ ਸਿੰਘ ਹੀ ਜਾਣਦਾ ਹੋਵੇਗਾ। 17 ਨੰਬਰ ਰਸਾਲਾ ਨਹੀਂ ਆਇਆ, ਮਹਾਰਾਜਾ ਨੇ ਹੁਕਮ ਫੇਰਨਾ ਚਾਹਿਆ ਭਾਈ ਸਵੇਰੇ ਚੜ੍ਹਾਈ ਨਹੀਂ ਹੋਵੇਗੀ। ਅਕਾਲੀ ਜੀ ਨੇ ਪੁੱਛਿਆ ਮਹਾਰਾਜ ਅਰਦਾਸ ਕੀਤੀ ਹੋਈ ਹੈ ਅਰਦਾਸ, ਤੇ ਰਣਜੀਤ ਸਿੰਘ ਨੇ ਕਿਹਾ ਮਹਾਰਾਜ ਸੰਸਾਰ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਨੇ, ਘੋੜੇ ਉੱਤੇ ਚੜ੍ਹ ਕੇ ਨੰਗੀ ਤਲਵਾਰ ਕਰਕੇ ਮੈਂ ਸਿੱਖਾਂ ਨੂੰ ਵੰਗਾ ਰਿਹਾ ਕਿ ਜਿਨ ਅਗਾਂਹ ਜਾ ਕੇ ਡਰਨਾ ਉਹ ਮੇਰੀ ਤਲਵਾਰ ਹੇਠੋਂ ਦੀ ਨਾ ਨੰਗਿਓ, ਜਿਨ ਆਪਣੀ ਜਾਨ ਦੀ ਬਾਜੀ ਲਾਉਣੀ ਹੈ ਉਹ ਮੇਰੀ ਤਲਵਾਰ ਨੂੰ ਚੁੰਮ ਕੇ ਲਕੀਰੋਂ ਐਸ ਪਾਸੇ ਹੋ ਜਾਓ। ਸਭ ਖਾਲਸਾ ਲਕੀਰ ਟੱਪ ਗਿਆ, ਲੇਕਿਨ ਆਪਣੀ ਪੋਲੀਟੀਕਲ ਤਾਕਤ ਨੂੰ ਵੀ ਵੇਖਣਾ ਚਾਹੀਦਾ। ਸਾਡਾ ਚੰਗਾ ਲੜਾਕੂ ਫਾਤਹਾ ਗਯੂਰ ਔਰ ਗਾਜ਼ੀ ਅਗਰ ਕੋਈ ਰਸਾਲਾ ਹੈ ਤੇ ਉਹ 17 ਨੰਬਰ ਹੈ, ਉਹ ਅਜੇ ਨਹੀਂ ਆਇਆ। ਜਿੰਨਾ ਚਿਰ ਉਹ ਨਾ ਆਵੇ ਚੜ੍ਹਾਈ ਨਹੀਂ ਹੋਵੇਗੀ। ਤੇ ਅਕਾਲੀ ਜੀ ਜਲਾਲ ਵਿੱਚ ਆ ਕੇ ਕਹਿਣ ਲੱਗੇ ਰਣਜੀਤ ਸਿੰਘਾ ਤੈਨੂੰ ਮਾਣ ਹੋਵੇਗਾ ਆਪਣੇ ਰਸਾਲਿਆਂ ਤੇ, ਤੈਨੂੰ ਮਾਣ ਹੋਵੇਗਾ ਆਪਣੇ ਤੋਪਖਾਨਿਆਂ ਤੇ, ਤੈਨੂੰ ਮਾਣ ਹੋਵੇਗਾ ਆਪਣੀ ਸਿਪਾਹ ਔਰ ਆਪਣੀ ਫੌਜ ਤੇ, ਅਕਾਲੀ ਫੂਲਾ ਸਿੰਘ ਨੂੰ ਮਾਣ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਚਰਣਾਂ ਵਿੱਚ ਕੀਤੀ ਹੋਈ ਅਰਦਾਸ ਉੱਤੇ। ਮੈਂ ਹਮਲਾ ਕਰਾਂਗਾ, ਵਾਹਿਗੁਰੂ ਫਤਿਹ ਬਖਸ਼ੇਗਾ, ਅਰਦਾਸ ਜਿਹੜੀ ਹੈ ਇਹਦੇ 'ਚ ਵਿਘਨ ਨਹੀਂ ਪਾਇਆ ਜਾ ਸਕਦਾ। ਜਿਨ੍ਹਾਂ ਨੂੰ ਅਰਦਾਸ ਕਰਨੀ ਆ ਗਈ ਹੈ ਉਹਨਾਂ ਦੇ ਬੇੜੇ ਪਾਰ ਹੋ ਗਏ ਨੇ। ਗਰੀਬ ਨੂੰ ਅੱਜ ਕਹਿੰਦੇ ਨੇ ਸਿਜਦੇ ਕੀਏ ਅਨੇਕ ਮੱਥੇ ਤੇ ਬੜੇ ਟੇਕੇ, ਜੇ ਕੇਵਲ ਮੱਥਿਆਂ ਨਾਲ ਹੀ ਸਰ ਜਾਂਦਾ ਹੋਵੇ ਤਾਂ ਤੋਪ 'ਚ ਹੀ, ਜਿਹੜਾ ਤੋਪ ਚਲਾਉਣ ਵਾਲਾ ਨਾ ਉਹਨੂੰ ਕਦੇ ਤੋਪ ਚਲਾਉਂਦਿਆਂ ਵੇਖਿਓ ਬੜੇ ਸਿੱਜਦੇ ਉਹ ਕਰਦਾ, ਜੇ ਤੋਪ ਦਾ ਮੂੰਹ ਉਤਾਂਹ ਕਰਨਾ ਹੋਵੇ ਨਾਲੀ ਦਾ ਤੇ ਆਪ ਠਾਂ ਹੋ ਜਾਂਦਾ, ਜੇ ਤੋਪ ਦਾ ਮੂੰਹ ਠਾਂ ਕਰਨਾ ਹੋਵੇ ਆਪ ਉਤਾਂਹ ਹੋ ਜਾਂਦਾ, ਜੇ ਤੋਪ ਦਾ ਮੂੰਹ ਸੱਜੇ ਪਾਸੇ ਕਰਨਾ ਹੋਵੇ ਆਪ ਖੱਬੇ ਪਾਸੇ ਹੋ ਜਾਂਦਾ, ਜੇ ਤੋਪ ਦਾ ਮੂੰਹ ਖੱਬੇ ਪਾਸੇ ਕਰਨਾ ਹੋਵੇ ਆਪ ਸੱਜੇ ਪਾਸੇ ਹੋ ਜਾਂਦਾ। ਬੜੇ ਮੱਥੇ ਟੇਕਦਾ, ਬੜਾ ਲਿਫਦਾ, ਬੜਾ ਝੁਕਦਾ, ਪਰ ਅੰਦਰ ਕਪਟ ਹੈ ਕਿ ਜਿਹੜਾ ਮੇਰੀ ਤੋਪ ਦੇ ਅੱਗੇ ਆ ਗਿਆ ਰਹਿਣ ਕੱਖ ਨਹੀਂ ਦੇਣਾ, ਬਰਬਾਦ ਕਰ ਦਿਆਂਗਾ, ਫਨਾ ਫਿਲਾ ਕਰ ਦਿਆਂਗਾ। ਮੱਥਾ ਤੇ ਟੇਕਿਆ ਪਰ ਜੇ ਅੰਦਰ ਕਪਟ ਹੈ, ਅੰਦਰ ਛਲਵਲ ਹੈ, ਅੰਦਰ ਦਗਾ ਹੈ, ਅੰਦਰ ਫਰੇਬ ਹੈ ਤਾਂ ਉਹ ਮੱਥਾ ਕਬੂਲ ਨਹੀਂ ਹੋਇਆ। ਮੱਥਾ ਤੇ ਟੇਕ ਟੋਏ ਟਿੱਬੇ ਲਾ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਫਿਰ ਅੱਗੇ ਮੂਲ ਨਾ ਆਵਸੀ ਦੋਜ਼ਖ ਸੰਦੀ ਪਾ। ਮਨ ਵਿੱਚੋਂ ਉਚਾਈ ਤੇ ਨਿਵਾਈ, ਛਲਵਲ, ਦਗਾ, ਫਰੇਬ, ਕਪਟ, ਹੇਰਾ ਫੇਰੀਆਂ ਇਹ ਤਮਾਮ ਦੂਰ ਕਰ ਦੇ। ਡੰਡੇ ਵਾਂਗੂ ਐਨ ਸਿੱਧਾ ਹੋ ਜਾ, ਪੋਲੋ ਖੇਡਣ ਵਾਲੀ ਗਰਾਊਂਡ ਵਾਂਗੂ ਐਨ ਪੱਧਰਾ ਹੋ ਜਾ, ਫਿਰ ਤੇਰਾ ਸਿਜਦਾ ਮਨਜ਼ੂਰ ਹੋਵੇਗਾ, ਫਿਰ ਤੇਰਾ ਮੱਥਾ ਮਨਜ਼ੂਰ ਹੋਵੇਗਾ। ਬੰਦਨ ਮੱਥਾ ਟੇਕ, ਇਹ ਹੁਕਮ ਹੈ ਸਾਹਿਬਾਂ ਦਾ ਬੰਦਨ। ਪਰ ਬੰਦਨਾ ਕਰਨਾ ਕਰਨੀ ਕਿਹਨੂੰ ਹੈ? ਤੇ ਸਾਹਿਬ ਸਿੱਖ ਨੂੰ ਟਪਲੇ ਤੋਂ ਬਚਾਉਂਦੇ ਨੇ, ਕਹਿੰਦੇ ਨੇ ਬੰਦਨ ਹਰ ਬੰਦਨ, ਬੰਦਨਾ ਕਰ ਕੇਵਲ ਸਤਨਾਮ ਵਾਹਿਗੁਰੂ ਨੂੰ, ਬੰਦਨਾ ਕਰ ਕੇਵਲ ਨਿਰੰਕਾਰ ਨੂੰ, ਬੰਦਨਾ ਕਰ ਕੇਵਲ ਸਿਰਜਣਹਾਰ ਉਸ ਕਾਦਰੇ ਮੁਤਲਕ ਨੂੰ ਜਿਸ ਨੇ ਕੁੰਨ ਕਹਿ ਕੇ ਜਹਾਨ ਬਣਾ ਦਿੱਤਾ, ਉਹਨੂੰ ਵੰਦਨਾ ਕਰ, ਹੋਰ ਕਿਸੇ ਅੱਗੇ ਸਿਰ ਨਾ ਚੁਕਾਵੇਂ। ਇੱਕ ਸਕਿੰਟ ਤੁਹਾਡਾ ਮੈਂ ਲੈਣ ਲੱਗਾ। ਆ ਗਿਆ ਸ਼ਰਧਾ ਦਾ ਪੁਤਲਾ, ਆ ਗਿਆ ਧਿਆਨ ਮਾਰਿਆ ਅੰਦਰ। ਬੜਾ ਲੰਮਾ ਚੌੜਾ ਕੱਦ ਹੈ, ਚੌੜੀ ਜਿਹੀ ਛਾਤੀ ਹੈ, ਬੜਾ ਜੋਹ ਜਲਾਲ ਹੈ। ਅੱਗੇ ਪਿੱਛੇ ਲੋਕ ਖਲੋਤੇ ਹੋਏ ਨੇ ਹੱਥ ਜੋੜ ਕੇ। ਅਗਾਂਹ ਵਧਿਆ, ਪੈਸੇ ਦੋ ਰੱਖੇ, ਮੱਥਾ ਟੇਕਿਆ, ਸ਼ਰਧਾ ਨਾਲ ਮੱਥਾ ਟੇਕਿਆ, ਪਿਆਰ ਨਾਲ ਮੱਥਾ ਟੇਕਿਆ। ਜਦੋਂ ਮੱਥੇ ਵਿੱਚੋਂ ਸਿਰ ਚੁੱਕਿਆ ਤੇ ਤਖਤ ਉੱਤੇ ਬੈਠੇ ਉਹਨੇ ਪੁੱਛਿਆ, ਮੱਥਾ ਟੇਕਣ ਵਾਲਿਆ ਤੈਨੂੰ ਕੀ ਚਾਹੀਦਾ? ਮਹਾਰਾਜ ਅੰਤਰਜਾਮੀ ਹੋ, ਘਟ ਘਟ ਵਾਸੀ ਹੋ, ਦਿਲ ਦੀਆਂ ਬੁੱਝਣ ਹਾਰੇ ਹੋ, ਮੇਰੇ ਕੋਲੋਂ ਪੁੱਛਦੇ ਹੋ ਭਾਈ ਕੀ ਚਾਹੀਦਾ? ਮਹਾਰਾਜ ਮੈਂ ਇਸ ਕਰਕੇ ਚਰਨ ਸ਼ਰਨ ਆਇਆ, ਮੈਨੂੰ ਨਦਰੀ ਨਦਰ ਨਿਹਾਲ ਕਰ ਦਿਓ। ਤਖਤ ਉੱਤੇ ਬੈਠੇ ਉਹਨੇ ਆਖਿਆ, ਮੈਂ ਤੈਨੂੰ ਮੋਹਰਾਂ ਦੀਆਂ ਦੋ ਥੈਲੀਆਂ ਦੇ ਸਕਦਾ, ਪਤਾ ਨਹੀਂ ਉਹਨਾਂ 'ਚ ਕਿੰਨੀ ਗਿਣਤੀ ਹੋਵੇ ਤੇ ਕਿੰਨਾ ਕੁ ਉਹਨਾਂ ਦਾ ਵਜ਼ਨ ਹੋਵੇ, ਹੋਣਗੀਆਂ ਸੋਨੇ ਦੀਆਂ, ਲਖਪਤੀ ਬਣ ਜਾ। ਤੇ ਹੱਥ ਜੋੜੇ ਸ਼ਰਧਾਲੂ ਨੇ ਗਰੀਬ ਨੂੰ, ਅੱਜ ਅੰਤਰਜਾਮੀ ਜੀ ਮੈਨੂੰ ਮੋਹ ਮਾਇਆ ਦੇ ਜਾਲ 'ਚ ਨਾ ਫਸਾਓ, ਮੈਨੂੰ ਮਾਇਆ ਦੀ ਅੱਗ ਵਿੱਚ ਨਾ ਸਾੜੋ, ਮੈਨੂੰ ਮਾਇਆ ਦੇ ਖੂਹ ਵਿੱਚ ਨਾ ਧੱਕਾ ਦਿਓ, ਇਹਦੇ ਵਿੱਚੋਂ ਤੇ ਮੈਂ ਨਿਕਲਣਾ ਚਾਹੁੰਦਾ। ਮਹਾਰਾਜ ਮੈਨੂੰ ਮਾਇਆ ਦੀਆਂ ਥੈਲੀਆਂ ਦੀ ਲੋੜ ਨਹੀਂ, ਜ਼ਰੂਰਤ ਹੈ ਕਿ ਮੈਨੂੰ ਨਦਰੀ ਨਦਰ ਨਿਹਾਲ ਕਰ ਦਿਓ। ਤੇ ਤਖਤ ਉੱਤੇ ਬੈਠੇ ਹੋਏ ਨੇ ਦੂਜੀ ਵਾਰ ਆਖਿਆ, ਪਿੰਡ ਦੇ ਦਿੰਦੇ ਹਾਂ 10-12 ਪਟਾ ਲਿਖ ਦਿੰਦੇ ਹਾਂ, ਜ਼ਿਮੀਂਦਾਰਾ ਕਰ, ਖੇਤੀਬਾੜੀ ਕਰ, ਫਸਲ ਹੋਵੇਗੀ, ਚੌਧਰੀ ਚੌਧਰੀ ਤੈਨੂੰ ਲੋਕ ਆਖਣਗੇ। ਮਹਾਰਾਜ ਮੈਨੂੰ ਸੰਸਾਰ ਦੀ ਪ੍ਰਭਤਾ ਦੀ ਲੋੜ ਨਹੀਂ, ਮੈਨੂੰ ਚੁਦਰਮੇ ਦੀ ਲੋੜ ਨਹੀਂ, ਮਹਾਰਾਜ ਮੈਨੂੰ ਨਦਰੀ ਨਦਰ ਨਿਹਾਲ ਕਰ ਦਿਓ। ਸੱਚੇ ਦਿਲ ਵਿੱਚੋਂ ਜਿਸ ਵੇਲੇ ਤੀਜੀ ਵਾਰ ਇਹ ਸ਼ਬਦ ਨਿਕਲਿਆ ਨਾ, ਤੇ ਹਿੰਦੁਸਤਾਨ ਦੇ ਮਾਲਕ ਦਾ ਸਿਰ ਝੁਕ ਗਿਆ, ਕਹਿਣ ਲੱਗਾ, ਪਿਆਰਿਆ ਟਪਲੇ ਨਾਲ ਧੋਖੇ ਨਾਲ ਭੁਲੇਖਾ ਖਾ ਕੇ ਇਸ ਤੰਬੂ ਵਿੱਚ ਤੂੰ ਆ ਗਿਆ, ਮੈਂ ਪਿੰਡ ਤੇ 10-12 ਦੀ ਬਜਾਏ 15-20 ਦੇ ਸਕਣਾ, ਪਰ ਜੇ ਨਗਰੀ ਨਗਰ ਨਿਹਾਲ ਹੋਣਾ ਹੀ ਨਾ ਤੇ ਉਹਦਾ ਤੰਬੂ ਆ, ਉਹਦਾ ਤੰਬੂ ਆ ਮੇਰੇ ਲਾਗੇ। ਜਿਸ ਵੇਲੇ ਪਤਾ ਲੱਗਾ ਭਈ ਇਹ ਜਹਾਂਗੀਰ ਦਾ ਤੰਬੂ ਹੈ, ਇਹ ਹਰਗੋਬਿੰਦ ਸਾਹਿਬ ਨਹੀਂ, ਚਪਟ ਮਾਰ ਕੇ ਦੋ ਪੈਸੇ ਫੜ ਲਏ, ਘਾਹ ਦੀ ਪੰਡ ਚੁੱਕ ਲਈ ਤੇ ਹਰਗੋਬਿੰਦ ਸਾਹਿਬ ਦੇ ਚਰਨ ਕਮਲਾਂ 'ਚ ਹਾਜ਼ਰ ਹੋ ਕੇ ਜ਼ਾਰੋ ਕਤਾਰ ਰੋ ਪਿਆ, ਗਰੀਬ ਨੂੰ ਅੱਜ ਇਹ ਸਿਰ ਤੁਹਾਡੀ ਅਮਾਨਤ ਸੀ ਮੇਰੇ ਕੋਲ, ਇਹ ਸਿਰ ਤੁਹਾਡੇ ਚਰਨਾਂ ਤੋਂ ਬਿਨਾਂ ਹੋਰ ਕਿਤੇ ਨਹੀਂ ਚੁੱਕ ਸਕਦਾ, ਇਹ ਸਿਰ ਤੁਹਾਡੀ ਚਰਨ ਛੋਹ ਪ੍ਰਾਪਤ ਕਰਨ ਵਾਸਤੇ ਅਮਾਨਤ ਮੈਨੂੰ ਮਿਲਿਆ, ਪਰ ਅੱਜ ਭੁਲੇਖੇ ਨਾਲ ਧੋਖੇ ਨਾਲ ਇੱਕ ਮਾਇਆਧਾਰੀ ਦੇ ਅੱਗੇ ਸਿਰ ਮੇਰਾ ਝੁੱਕ ਗਿਆ, ਮੈਂ ਪਾਪ ਕਰ ਬੈਠਾ, ਗਰੀਬ ਨੂੰ ਅੱਜ ਮੈਨੂੰ ਮਾਫ਼ ਕਰ ਦੇ, ਮੈਨੂੰ ਛਿਮਾ ਕਰ ਦੇ, ਹੁਣ ਮੈਂ ਤੇਰੀ ਸ਼ਰਨ ਆਇਆ, ਮੈਨੂੰ ਨਦਰੀ ਨਦਰ ਨਿਹਾਲ ਕਰ ਦੇ। ਕਰ ਬੰਦਨਾ, ਕਰ ਨਮਸਕਾਰ, ਪਰ ਨਮਸਕਾਰ ਕਰ ਕੇਵਲ ਸਤਨਾਮ ਵਾਹਿਗੁਰੂ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਤਨ ਨਾਲ ਤੇ ਬੰਦਨਾ ਕਰ, ਸਿਰ ਤੇ ਉਸ ਮਾਲਕ ਦੇ ਦਰਵੱਟੜੀ ਉੱਤੇ ਚੁਕਾ, ਤੇ ਰਸਨਾ ਨਾਲ ਗੁਣ ਗਾਓ ਉਸ ਗੋਪਾਲ। ਗੋ ਮੈਨੇ ਆ ਪ੍ਰਿਥਵੀ, ਪਾਲ ਮੈਨੇ ਆ ਪਾਲਣਾ ਕਰਨਾ, ਗੋ ਮੈਨੇ ਇੰਦਰੀਆਂ ਵੀ ਹੁੰਦਾ। ਆ ਜਿਹੜਾ ਤੁਸੀਂ ਆਉਂਦੇ ਨਾ ਗੋ ਸਵਾਮੀ ਤੁਲਸੀਦਾਸ, ਗੋ ਸਵਾਮੀ ਗਣੇਸ਼ ਦੱਤ, ਗੋ ਮੈਨੇ ਆ ਇੰਦਰੀਆਂ, ਇੰਦਰੀਆਂ ਦਾ ਸਵਾਮੀ, ਇੰਦਰੀਆਂ ਦਾ ਮਾਲਕ, ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਜਿਹੜਾ ਕਰ ਲਏ ਉਹ ਗੋ ਸਵਾਮੀ ਹੁੰਦਾ। ਜਿਹਦੀਆਂ ਇੰਦਰੀਆਂ ਕਾਬੂ ਵਿੱਚ ਨਹੀਂ ਆਈਆਂ ਉਹ ਗੋ ਸਵਾਮੀ ਅਖਵਾਉਣ ਦਾ ਹੱਕਦਾਰ ਨਹੀਂ ਬਣਦਾ। ਗੋ ਮੈਨੇ ਪ੍ਰਿਥਵੀ, ਪਾਲ ਮੈਨੇ ਪਾਲਣਾ ਕਰਨਾ, ਜਿਹੜਾ ਤਮਾਮ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਸਤਨਾਮ ਵਾਹਿਗੁਰੂ ਹੈ, ਉਹਦੇ ਗੁਣ ਗਾ, ਉਹਦੀਆਂ ਸਿਫਤਾਂ ਗਾ, ਉਹਦੀਆਂ ਵਡਿਆਈਆਂ ਗਾ। ਜੇ ਤੂੰ ਰਹਿ ਰਾਸ ਦਾ ਰੋਜ਼ ਪਾਠ ਕਰਨਾ ਹੈ ਨਾ, ਤੇ ਤੇਰੀ ਰਸਨਾ ਉੱਤੇ ਤੁਕ ਆਉਂਦੀ ਹੋਵੇਗੀ ਨਾ, ਗੁਣ ਇਹ ਹੋ। ਵਾਹਿਗੁਰੂ ਵਿੱਚ ਗੁਣ ਬੜੇ ਨੇ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਬਾਣੀ ਕਹਿੰਦੀ ਹੈ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਨਾ, ਬਾਣੀ ਹੁਕਮ ਦਿੰਦੀ ਹੈ ਗੁਣ ਕਹੋ ਹਰ ਲਹੋ। ਬਾਣੀ ਇਹ ਕਹਿੰਦੀ ਹੈ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹੱਸ ਮਨ ਉਪਜੋ। ਮੈਂ ਰਹੱਸ ਪਾਠ ਨਹੀਂ ਪੜ੍ਹਦਾ, ਆਮ ਸੱਜਣ ਰਹੱਸ ਪਾਠ ਕਰਦੇ ਨੇ। ਸਵਈਆਂ ਦਾ ਪਾਠ ਕਰਦਿਆਂ ਕਰਦਿਆਂ ਤੁਸੀਂ ਕਈ ਵਾਰ ਇਹ ਅੱਖਰ ਪੜ੍ਹੇ ਸੁਣੇ, ਰਹੱਸ ਕੀ ਉਹ ਸੁਰਦੇਵ ਤੋਹੇ ਜਸ ਜੈ ਜੈ ਜੰਪੈ। ਸੰਸਕ੍ਰਿਤ ਦਾ ਸ਼ੁੱਧ ਸ਼ਬਦ ਹੈ ਰਹੱਸ। ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹੱਸ ਮਨ ਉਪਜੋ ਸਗਲੇ ਦੁੱਖ ਪਲਾਇਣ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਮਾਤ ਗਰਭ ਦੁੱਖ ਸਾਗਰ ਉਹ ਪਿਆਰੇ ਤੇ ਆਪਣਾ ਨਾਮ ਜਪਾਇਆ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਕਵਣ ਕਵਣ ਗੁਣ ਗਾਵਾਂ ਤੇਰੇ, ਕਵਣ ਕਵਣ ਗੁਣ ਗਾਵਾਂ, ਕਵਣ ਕਵਣ ਗੁਣ ਗਾਵਾਂ ਤੇਰੇ, ਕਵਣ ਕਵਣ ਗੁਣ ਗਾਵਾਂ, ਕਵਣ ਪਾਠੀਆ। ਕਈ ਵਾਰਾਂ ਤੂੰ ਇਹ ਬਚਨ ਪੜਿਆ ਹੋਵੇਗਾ, ਗੁਣ ਇਹ ਹੋਰ ਨਾਹੀਂ ਕੋਏ। ਇਹਦਾ ਅਰਥ ਕਿਤੇ ਇਹ ਨਹੀਂ ਸਮਝ ਲੈਣਾ ਪਏ ਵਾਹਿਗੁਰੂ ਜੀ ਤੇਰੇ ਵਿੱਚ ਇਹੋ ਹੀ ਗੁਣ ਆ, ਹੋਰ ਕੋਈ ਨਹੀਂ। ਜੇ ਇਹਦਾ ਇਹ ਅਰਥ ਕਰ ਲਈਏ ਤੇ ਜਿਹੜੀ ਬਾਣੀ ਇਹ ਗੱਲ ਹੋਕਾ ਦੇ ਰਹੀ ਹੈ ਤੇਰੇ ਗੁਣ ਬਹੁਤੇ, ਉਹਦਾ ਫਿਰ ਅਰਥ ਕੀ ਕਰਾਂਗੇ। ਸਰਕਾਰ ਕਹਿੰਦੇ ਨੇ ਗੁਣ ਇਹ ਇਹ ਮੇਰੇ ਵਾਹਿਗੁਰੂ ਤੇਰੇ 'ਚ ਵੱਡੇ ਤੋਂ ਵੱਡਾ, ਲਾਸਾਨੀ ਤੋਂ ਲਾਸਾਨੀ, ਬੇਨਜ਼ੀਰ ਤੋਂ ਬੇਨਜ਼ੀਰ, ਸ਼੍ਰੋਮਣੀ ਤੋਂ ਸ਼੍ਰੋਮਣੀ, ਅਗਰ ਕੋਈ ਗੁਣ ਹੈ ਤੇ ਉਹ ਇਹ ਹੈ, ਗੁਣ ਇਹ ਹੋ, ਹੋਰ ਨਾ ਹੀ ਕੋਈ, ਕਿ ਤੇਰੇ ਵਰਗਾ ਹੋਰ ਕੋਈ ਨਹੀਂ, ਤੇਰੇ ਸਦਰਸ਼ ਹੋਰ ਕੋਈ ਨਹੀਂ, ਤੇਰੇ ਸਮਾਨ ਹੋਰ ਕੋਈ ਨਹੀਂ। ਅਗਲੀ ਤੁਕ ਪੜੋ, ਅਰਥ ਕਿੱਡਾ ਸਾਫ਼ ਹੈ, ਗੁਣ ਇਹ ਹੋ, ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਪਿੱਛੇ ਤੇਰੇ ਵਰਗਾ ਹੋਇਆ ਕੋਈ ਨਹੀਂ, ਐਸ ਵੇਲੇ ਤੇਰੇ ਵਰਗਾ ਹੈ ਕੋਈ ਨਹੀਂ, ਅੱਗੇ ਤੇਰੇ ਵਰਗਾ ਹੋਣਾ ਕਿੰਨੇ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਐ ਮੇਰੇ ਵਾਹਿਗੁਰੂ, ਤੁਦ ਜੇ ਵੱਡ ਸ਼ਰੀਕ ਹੋਏ ਤਾਂ ਆਖੀਏ, ਜੇ ਤੇ ਤੇਰੇ ਵਰਗਾ, ਤੇਰੇ ਸਮਾਨ, ਤੇਰੇ ਸਦਰਸ਼ ਕੋਈ ਦੂਜਾ ਹੋਵੇ ਤੇ ਫਿਰ ਤੇ ਕਹਿ ਸਕੀਏ ਨਾ ਭਈ ਆਹ ਵੱਡਾ ਤੇ ਆਹ ਨਿੱਕਾ, ਪਰ ਹੈ ਕੋਈ ਨਹੀਂ। ਤੁਦ ਜੇ ਵੱਡ ਸ਼ਰੀਕ ਹੋਏ ਤਾਂ ਆਖੀਏ, ਤੁਦ ਜੇ ਵੱਡ ਤੂੰ ਹੈ ਹੋਈ, ਐ ਮੇਰੇ ਵਾਹਿਗੁਰੂ ਤੂੰ ਆਪਣੇ ਜਿੱਡਾ ਵੱਡਾ ਆਪ ਹੀ ਹੈ, ਆਪਣੇ ਵਰਗਾ ਤੂੰ ਆਪ ਹੀ ਹੈ। ਇੱਕ ਮੈਂ ਬਚਨ ਪੜ੍ਹਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਵਿੱਚੋਂ, ਹਜ਼ੂਰ ਕਹਿੰਦੇ ਨੇ ਗੁਣ ਇਹੋ ਹੋਰ ਨਾਹੀਂ ਕੋਏ, ਤੁਦ ਜੇ ਵੱਡ ਸ਼ਰੀਕ ਹੋਏ ਤਾਂ ਆਖੀਐ, ਤੁਦ ਜੇ ਵੱਡ ਤੂੰ ਹੈ, ਐ ਮੇਰੇ ਵਾਹਿਗੁਰੂ ਜੈਸਾ ਤੂੰ ਤੈਸਾ ਤੂੰ ਹੀ, ਕਿਆ ਹੁਕਮਾਂ ਦੀਜੈ, ਤੇਰਾ ਪ੍ਰਮਾਣ ਤੇਰਾ ਦ੍ਰਿਸ਼ਟਾਂਤ ਕਿਹਦੇ ਨਾਲ ਦਈਏ, ਤੇਰੀ ਮਿਸਾਲ ਕਿਹਦੇ ਨਾਲ ਦਈਏ, ਜੈਸਾ ਤੂੰ ਆਪ ਹੈ ਐਸਾ ਤੂੰ ਆਪ ਹੀ ਹੈ, ਤੇਰੇ ਵਰਗਾ ਹੋਰ ਕੋਈ ਨਹੀਂ, ਜਿਹਦੇ ਵਰਗਾ ਹੋਰ ਹੈ ਕੋਈ ਨਹੀਂ। ਉਸ ਬੇਨਜ਼ੀਰ ਵਾਹਿਗੁਰੂ ਦੇ ਗੁਣ ਇਸ ਰਸਨਾ ਨਾਲ ਗਾਉਣੇ, ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ। ਗੋਪਾਲ ਰਾਏ ਜੀ ਗੁਣ ਗਾਵੋ, ਗੋਪਾਲ ਰਾਏ ਜੀ ਗੁਣ ਗਾਵੋ,
ਗੋਪਾਲ ਰਾਏ ਜੀ।
ਵਾਲੀ ਭਾਈ ਧਿਆਨ ਧਰਿਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਬਚਨ ਕਰਨ ਵਾਲੇ ਗੁਰੂ ਕਿਉਂ ਸਿੱਖੋ? ਤੁਸਾਂ ਕਈ ਵਾਰਾਂ ਇਹ ਪੜ੍ਹਿਆ ਸੁਣਿਆ ਹੋਵੇਗਾ ਕਿ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ। ਤੁਕ ਇੱਕ ਹੈ, ਹਿੱਸੇ ਦੇ ਤਿੰਨ ਬਣਾਏ ਨੇ ਹਜ਼ੂਰ ਨੇ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ। ਗਰੀਬ ਨੂੰ ਅੱਜ ਕਹਿੰਦੇ ਨੇ ਸਿੱਖਾ ਤੇਰੀ ਸੇਜਾ ਬੜੀ ਸੁੰਦਰ ਹੋਵੇ। ਬਾਪੂ ਇਹ ਨਹੀਂ ਕਹਿੰਦਾ ਤੂੰ ਪੱਥਰਾਂ ਵਿੱਚ ਲੇਟਦਾ ਹੋਵੇਂ, ਤੂੰ ਵਾਹਣ ਵਿੱਚ ਲੇਟਦਾ ਹੋਵੇਂ, ਤੂੰ ਕੰਢਿਆਂ ਵਾਲੀ ਧਰਤੀ 'ਤੇ ਲੇਟਦਾ ਹੋਵੇਂ, ਤੂੰ ਰੋੜਾਂ ਵਾਲੀ ਜ਼ਮੀਨ 'ਤੇ ਪਿਆ ਹੋਇਆ ਹੋਵੇਂ। ਬਾਪੂ ਇਹ ਨਹੀਂ ਕਹਿੰਦਾ, ਬਾਪੂ ਤਾਂ ਕਹਿੰਦਾ ਸੁੰਦਰ ਸੇਜ ਸਹਿਜਾ ਤੇਰੀ ਬੜੀ ਸੁੰਦਰ ਹੋਵੇ। ਅਨੇਕ ਸੁੱਖ ਅਤੇ ਸੁੱਖ ਵੀ ਤੈਨੂੰ ਗਿਣਤੀ ਦੇ ਨਾ ਹੋਣ, ਇੱਕ ਦੋ ਤਿੰਨ ਚਾਰ ਵੀਹ ਪੰਜਾਹ ਸੌ, ਜਿੱਥੇ ਗਿਣਤੀ ਦੇ ਸੁੱਖ ਨੇ ਉੱਥੇ ਘਾਟਾ ਹੀ ਘਾਟਾ, ਗਿਣਤੀ ਦੇ ਪਦਾਰਥ ਨੇ ਮੁੱਕ ਹੀ ਜਾਣਾ। ਸਾਹਿਬ ਕਹਿੰਦੇ ਨੇ ਤੈਨੂੰ ਸੁੱਖ ਵੀ ਅਨੇਕਾਂ ਹੋਣ। ਧਿਆਨ ਧਰਿਓ, ਮੈਂ ਇੱਥੋਂ ਤੁਰਿਆ ਜੇ ਪਏ ਗੁਣ ਗਾਵੋ ਗੋਪਾਲ ਰਾਏ, ਇਹਨੂੰ ਵਿਸਮੇ ਰਸ ਕਹਿੰਦੇ ਨੇ। ਭਾਈ ਜਿੱਥੋਂ ਵਕਤਾ ਤੁਰਿਆ ਹੋਵੇ ਸਰੋਤੇ ਨੂੰ ਉਹ ਥਾਂ ਹੀ ਭੁੱਲ ਜਾਏ, ਜਿਸ ਵੇਲੇ ਘੰਟੇ ਕੁ ਬਾਅਦ ਵਕਤਾ ਫਿਰ ਉੱਥੇ ਆ ਜਾਏ ਤੇ ਸਰੋਤਾ ਆਖੇ ਹੈ ਇਹਨੂੰ ਵਿਸਮੇ ਰਸ ਕਹਿੰਦੇ ਨੇ, ਮੈਂ ਤੁਰਿਆ ਇੱਥੋਂ ਜੇ ਭਾਈ ਗੁਣ ਗਾਵੋ ਗੋਪਾਲ ਰਾਏ। ਸੁੰਦਰ ਸਹਿਜ ਅਨੇਕ ਸੁਖ, ਮੇਰਾ ਆਪਣਾ ਅਨੁਭਵ ਇਹ ਗੱਲ ਕਹਿੰਦਾ ਭਾਈ ਜਦੋਂ ਹਜ਼ੂਰ ਨੇ ਇਹ ਗੱਲ ਆਖੀ ਹੋਵੇਗੀ ਨਾ ਅਨੇਕ ਸੁਖ, ਤੇ ਆਪਦੇ ਸਾਹਮਣੇ ਆਏ ਹੋਣਗੇ ਪੋਲੀਟੀਕਲ ਲੋਕ, ਆਪਦੇ ਸਾਹਮਣੇ ਆਏ ਹੋਣਗੇ ਸਿਆਸੀ ਲੋਕ, ਆਪਦੇ ਸਾਹਮਣੇ ਆਏ ਹੋਣਗੇ ਰਾਜਨੀਤੀ ਦੇ ਮੈਦਾਨ ਵਿੱਚ ਕਲਾਬਾਜ਼ੀਆਂ ਖੇਡਣ ਵਾਲੇ ਲੋਕ। ਜਿਹੜੇ ਰਾਜਨੀਤੀ ਦੇ ਮੈਦਾਨ ਵਿੱਚ ਕਲਾਬਾਜ਼ੀਆਂ ਖੇਡਣ ਵਾਲੇ ਨੇ ਨਾ, ਉਹਨਾਂ ਨੇ ਚਾਰ ਸੁੱਖ ਚੁਣੇ ਨੇ, ਚਾਰ ਵੱਡੇ ਉੱਤਮ ਸੁੱਖ ਉਹਨਾਂ ਨੂੰ ਚਾਰ ਲੱਭੇ ਨੇ ਸਿਆਸਤਦਾਨਾਂ ਨੂੰ। ਉਹਨਾਂ 'ਚੋਂ ਪਹਿਲਾ ਸੁੱਖ ਇਹ ਹੈ ਭਾਈ ਵਾਹਿਗੁਰੂ ਕਿਰਪਾ ਕਰੇ ਜੇ ਪੁੱਤਰ ਦੀ ਦਾਤ ਬਖਸ਼ੇ ਤੇ ਪੁੱਤਰ ਆਗਿਆਕਾਰੀ ਹੋਵੇ। ਪਹਿਲਾ ਸੁੱਖ ਰਾਜਨੀਤੀ ਵਾਲੇ ਇਹ ਚੁਣਿਆ, ਜੋ ਪਿਓ ਬੱਤੀਆਂ ਦੰਦਾਂ ਵਿੱਚੋਂ ਆਖੇ ਪੁੱਤ ਸਿਰ ਨੀਵਾਂ ਕਰਕੇ ਉਹਨੂੰ ਮੰਨ ਲੈ, ਇਹੋ ਜਿਹਾ ਪੁੱਤ ਜਿਹਨੂੰ ਮਿਲ ਜਾਏ ਉਹ ਪਿਓ ਭਾਗਾਂ ਵਾਲਾ, ਉਹ ਪਿਓ ਬੜਾ ਸੁਖੀਆ ਰਾਜਨੀਤੀ ਵਾਲੇ ਲੋਕਾਂ ਨੇ ਮੰਨਿਆ, ਉਹਦਾ ਕਿਸਮਤ ਦਾ ਸਿਤਾਰਾ ਚਮਕਦਾ ਸਮਝੋ ਜਿਹਨੂੰ ਆਗਿਆਕਾਰ ਪੁੱਤਰ ਮਿਲ ਗਿਆ। ਅਤੇ ਹੈ ਵੀ ਇਹ ਗੱਲ ਬੜੀ ਕੋਈ ਚੰਗੀ ਜਿਹੀ, ਮੈਂ ਪਿਓ ਪੁੱਤ ਲੜਦੇ ਵੇਖੇ ਨੇ, ਮੈਂ ਪਿਓ ਪੁੱਤ ਡਾਂਗੋ ਡਾਂਗੀ ਹੁੰਦੇ ਵੇਖੇ ਨੇ, ਮੈਂ ਪਿਓ ਪੁੱਤ ਆਪਸ ਵਿੱਚ ਕਾਤਲ ਵੇਖੇ ਨੇ ਕਾਤਲ। ਆਗਿਆਕਾਰੀ ਪੁੱਤਰ ਮਿਲ ਜਾਣਾ ਇਹ ਬੜੀ ਵੱਡੀ ਦਾਤ ਹੈ ਜੇ ਵਾਹਿਗੁਰੂ ਦੇ ਦਰਬਾਰੋਂ ਇਹਨੂੰ ਪ੍ਰਾਪਤ ਹੋ ਜਾਏ। ਤੇ ਇੱਕ ਛੋਟੀ ਜਿਹੀ ਪੁਸਤਕ ਹੈ, ਉਹਦਾ ਨਾਮ ਹੈ ਕਵਿਤਾ ਕੌਮ ਉਹਦੀ, ਕੌਮ ਦੀ ਨਹੀਂ ਕਵਿਤਾ ਕੌਮ ਉਹਦੀ। ਇਸ ਵੇਲੇ ਹਿੰਦੁਸਤਾਨ ਵਿੱਚ ਮਾਰਕੀਟ ਵਿੱਚ ਉਸ ਦੀ 57 ਰੁਪਏ ਕੀਮਤ ਹੈ। ਮੈਂ ਉਹਨੂੰ ਪੜ੍ਹਿਆ, ਉਹਦੇ ਵਿੱਚ ਇੱਕ ਬਚਨ ਆਇਆ ਖੋਟੇ ਪੁੱਤਰ ਦੇ ਲੱਛਣ, ਕਪੁੱਤਰ ਕਿਹਨੂੰ ਆਉਂਦੇ ਨੇ। ਅਤੇ ਕਿਸੇ ਮਹਾਂਪੁਰਸ਼ ਨੇ ਪਤਾ ਨਹੀਂ ਕਿਸ ਤਰ੍ਹਾਂ ਇਹ ਅੱਖਰ ਗੰਢ ਦਿੱਤੇ ਨੇ, ਕਹਿੰਦੇ ਨੇ ਖੋਟੇ ਪੁੱਤਰ ਦਾ ਪਹਿਲਾ ਲੱਛਣ ਇਹ ਹੈ, ਪਹਿਲੀ ਨਿਸ਼ਾਨੀ ਇਹ ਹੈ ਭਾਈ ਪਰ ਸਿਉਂ ਪ੍ਰੇਮ, ਜਿਹੜੇ ਓਪਰੇ ਹੋਣ ਪਰਾਏ ਹੋਣ ਰਿਸ਼ਤੇਦਾਰੀ ਵਿੱਚੋਂ ਖਾਨਦਾਨ ਵਿੱਚੋਂ ਬਿਲਕੁਲ ਨਾ ਹੋਣ, ਉਹਨਾਂ ਨਾਲ ਤਾਂ ਪ੍ਰੇਮ, ਉਹਨਾਂ ਨਾਲ ਪਿਆਰ, ਉਹਨਾਂ ਨਾਲ ਦੰਦੀ ਟੋਕਵੀਂ ਰੋਟੀ, ਉਹਨਾਂ ਦੀ ਬਾਂਹ 'ਚ ਬਾਂਹ ਪਾ ਕੇ ਤੁਰਨਾ, ਆਖਣਾ ਮਿੰਦਰਾ ਤੂੰ ਧਰਮ ਨਾਲ ਕੱਲ੍ਹ ਨਾ ਲੱਭੋ ਮੈਨੂੰ ਬਾਜ਼ਾਰ ਉਜੜਿਆ ਹੋਇਆ ਜਾਪੇ, ਮੈਂ ਪਿਕਚਰ ਵੇਖਣ ਜਾਣਾ ਸੀ ਤੂੰ ਮੇਰਾ ਸਾਥੀ ਨਾ ਬਣਿਓ, ਮੈਂ ਪਿਕਚਰ ਦਾ ਪ੍ਰੋਗਰਾਮ ਹੀ ਤਿਆਗ ਦਿੱਤਾ। ਪਰਾਇਆਂ ਨਾਲ ਐਡਾ ਪਿਆਰ, ਓਪਰਿਆਂ ਨਾਲ ਐਡੀ ਮੁਹੱਬਤ, ਪਰ ਸਿਉਂ ਪ੍ਰੇਮ ਅਤੇ ਦਰੋਹ ਆਪਣੇ ਸਿਉਂ, ਜਿਹੜਾ ਆਪਣਾ ਲਹੂ ਹੈ, ਆਪਣਾ ਖੂਨ ਹੈ, ਆਪਣਾ ਖਾਨਦਾਨ ਹੈ, ਜਿਹੜੇ ਆਪਣੇ ਹੱਕ ਹਮਸਾਏ ਨੇ ਉਹਨਾਂ ਦੇ ਨਾਲ ਵੈਰ, ਉਹਨਾਂ ਦਾ ਲਹੂ ਪੀਣਾ ਚਾਹੁੰਦਾ, ਕਹਿੰਦਾ ਉਹਨਾਂ ਚਿਰ ਰੱਜ ਕੇ ਰੋਟੀ ਨਹੀਂ ਖਾਣ ਦੇਣੀ ਜਿੱਦਾਂ ਚਿਰ ਆਪਣੇ ਬਾਪ ਦਾਦੇ ਦੇ ਖਾਨਦਾਨ ਦਾ ਸਫਾਇਆ ਨਹੀਂ ਕਰ ਦੇਣਾ। ਇਹ ਖੋਟੇ ਪੁੱਤਰ ਦੇ ਲੱਛਣ ਨੇ, ਪਰ ਸਿਉਂ ਪ੍ਰੇਮ ਦਰੋਹ ਆਪਣੇ ਸਿਉਂ। ਅਤੇ ਤੀਸਰਾ ਲੱਛਣ ਇਹ ਖੋਟੇ ਪੁੱਤਰ ਦਾ के करते सदा दुष्ट गुणगान। खोटे पुत्र का तीसरा लक्षण है, तीसरी निशानी है, दुष्टा के गुण गाने, शराबिया के गुण गाने, डकैतों के गुण गाने, कामी पुरशां दे गुण गाने। तरब नाल जदों जाईदा ना गंडा सिंह दे घर, सुरैणिया बकरा वड्या हुंदा, बोतल खुली होई हुंदी है, तरब नाल रंग लगे ने, ओ 100 रुपए दे नोट नूं ते ओ पित्तल पिप्पल दे पत्ते वांगू समझदा। बड़े गुण गाउंदा उहनां दे, बड़ी उपमा करदा उहनां दे, दुष्टां दे गुण गाउंदा, जिमी असमान दे कलाबे मिला दिंदा। खोटा पुत्र करते सदा दुष्ट गण गुणगान। ते चौथी निशानी यह है खोटे पुत्र दी, गुरु जन की निंदा कर हंस दे। अपने गुरु की निंदा करनी, उहदे च औगुण लभणे, उहदे ते चिक्कड़ सुटना, उहदे ते नुक्ताचीनी करनी, ते फिर हसना खिड़खड़ा के बे मैं एडा सियाणा हो गया, मैं गुरु विच भी गलती लभ लई। मैं खास तौर पर काकिया बच्चिया नाल एक गल करनी चाहना, काके नूं ते सारे चंगा आखदे ने ना, अपने बच्चे नूं ते बांदरी बड़ा प्यार करदी है। जे बांदरी दा बच्चा मर जाए ते जिन्ना चिर दूजा बच्चा उहदे घर ना जम पै, मोए होए बच्चे दीआं हड्डियां वह अपने कलेजे नाल ला के फिरदी आ, मोए होए बच्चे दीआं हड्डियां नहीं परा सुटदी। अपने बच्चे दा की है, बांदरी भी प्यार करदी है। ਐਵੇਂ ਹੀ ਨਾ ਕਿਤੇ ਆਪਣੇ ਮੁੰਡੇ ਨੂੰ ਦੇਵਤਾ ਦੇਵਤਾ ਆਖਦੀ ਰਹੀ। ਮੇਰੀਆਂ 4 ਗੱਲਾਂ ਵੱਲ ਧਿਆਨ ਰੱਖੀ, ਜੇ ਤੇ ਉਹਨਾਂ ਗੱਲਾਂ 'ਚ ਮੁੰਡਾ ਪੂਰਾ ਨਿੱਤਰ ਆਵੇ ਤੇ ਮੁੰਡਾ ਦੇਵਤਾ। ਪਹਿਲੀ ਗੱਲ ਇਹ ਭਾਈ, ਆਪਣੇ ਮੁੰਡੇ ਦੀ ਸੰਗਤ ਵੇਖੀ ਕਿਹਨਾਂ ਨਾਲ ਹੈ। ਜੇ ਵਕੀਲਾਂ ਕੋਲ ਬਹਿੰਦਾ, ਜੇ ਡਾਕਟਰਾਂ ਕੋਲ ਬਹਿੰਦਾ, ਜੇ ਮਕੈਨਿਕਾਂ ਕੋਲ ਬਹਿੰਦਾ, ਜੇ ਇੰਜੀਨੀਅਰਾਂ ਕੋਲ ਬਹਿੰਦਾ ਤੇ ਸਮਝੀ ਮੁੰਡਾ ਦੇਵਤਾ। ਤੇ ਜੇ ਮੁੰਡਾ ਸਾਰਾ ਦਿਨ ਰਹਿੰਦਾ ਹੀ ਬਟੇਰ ਬਾਜਾਂ ਲੱਗ ਗਿਆ, जे मुंडा सारा दिन 52 पत्ते ताश दे अपनी जेब चो गवाउंदा ही नहीं, ते एवें मुंडे ते तिड़ी ना फिरी। दूजी गल मेरी चेते रखी, जेड़े कमरे विच बह के मुंडा पढ़दा है उस कमरे वल ध्यान मारी। जे अर्जन साहब की तस्वीर है, गुरु गोबिंद सिंह साहब की तस्वीर है, सहदेव ते नकुल की तस्वीर है, शिवाजी मराठा की तस्वीर है, बाबे दीप सिंह की तस्वीर है, जे तेरे पुत्र दे कमरे च, ते समझी पुत्र दे ख्याल बड़े शुद्ध ने। ते जे बजयंती माला तो लैके लता मंगेशर तक सारा रिकॉर्ड तेरे ही मुंडे ने इकट्ठा किया अपनी बैठक में, तो इनू कितने देवता ना समझ पी, एवें विश ना जाई, एवें कितने रीझ ना कर पी कि मुंडा बड़ा चंगा। मेरी तीजी गल चेते रखी, जेड़े टेबल दे उत्ते मुंडे दियां किताबां पईयां ने उन्हां नूं चंगी तरह विचारी। जे ते महात्मा गोखले दा लिखिया होया गीता रहस्य है, जे श्रीमान बाबा बुद्ध सिंह साहब दी लिखी हुई पुस्तक उहदी टेबल ते मौजूद है, जे श्रीमान भाई वीर सिंह साहब दा कीता होया टीका तेरे मुंडे दे टेबल ते मौजूद है, समझी मुंडा देवता। ते जे तेरे मुंडे ने चंद्रकांता दा नावल 24 ऐसे कट्ठे करके तमाम अपने टेबल ते रखिया होया, ते दुआई रब दी कि मुंडे नूं देवता ना समझ बैठ। मेरी चौथी गल वल ध्यान दई, 54 दे दई, लै काका दई लिया, ते मुंडे वल ध्यान रखी। जे ते अखियां मीट के सीधा दही वाली दुकान ते जाके दही लैके ऐन सीधा घर आ जाए ते मुंडा देवता। ते जे दही वाली दुकान तक जांदिया किसे दे लतां च सोटी अड़ा, किसे दी जुटी इधर सुट, किसे दी फटी उधर कर, किसे दी टोपी ला, किसे नू 4 मार, किसे कोलो 4 खा के 54 गुआ के घर आवड़े, दवाई रब दी पुत्र नू किते देवता ना समझ बैठे। पुत्र देखो, पू मैंने नरक, तर मैंने तारना, पुत्र दे माने ये ने जेड़ा अपने पिता पितामा वड्डियां वडेरियां नू नरकां विचों तार के पार कर दे, उहनू कहिंदे ने पुत्र। ते जिस पुत्र दी जमानत वास्ते प्यो सवेरे उठदिया सार पहला जमानत ही लभे, पै काके दी जमानत दे के लियाउणा, दवाई रब दी उस पुत्र नू देवता ना समझ। मैं उस महापुरुष दे बचन पढ़े ने, कहिंदा पर स्यों प्रेम द्रोह अपने स्यों, करते सदा दुष्ट गुणगान, गुरु जन की निंदा कर हंसते, आपस को कहते गुणवान। तो फिर लिखदा लिखदा कपुत्र दियां निशानियां दुखी होके कहिंदा, हे ब्रह्मा, हों बिनती कर हों सुन हों देकर कान भाई कभी कपूत किसी को मत दे चाहे कर दे निरसंतान। हे ब्रह्मा मैं अर्ज करना कोई निपुता रह जाए कोई अंतरा रह जाए कोई बेउलादा रह जाए ते वीवरा रह जाए पर किसे नु कपुत्र पुत्र ना दई किसे नु खोटा पुत्र ना दई। मैं साहब श्री गुरु ग्रंथ साहब नाल जदों बचन करना ना ते साहब कहंदे ने विधवा जे कुल पूत न ज्ञान बिचारी विधवा कस ना भई महदारी। किसे कुल विच काके ने जम के जे वाहिगुरु दे ज्ञान नू नहीं बिचारिया ते महाराज कहंदे ने उस काके दे जमण तो पहला उस काके दा प्यो क्यों ना मर गया ओदी मां विधवा क्यों ना हो गई। प्यो मर जांदा मां विधवा हो जांदी ए बेवकूफ नलायक जमदा ही ना। जे कुल पूत न ज्ञान बिचारी विधवा कस ना भई महदारी। जे नर राम भगत न सादी जन्मत कस न मोयो अपराधी। जिसने वाहिगुरु की भक्ति नहीं की वह जमदा ही क्यों ना मर गया वो जीवन का लाभ ही की सी। पुत्र का आग्ञाकारी होना बाप के हुक्म सिर नीवा करके मन लेना यह बड़िया वड्डिया भागां नाल प्राप्त होंदा। देखो ध्यान तरह हो साहब सच्चे पातशाह का बचन सुन के जो मैनू अनुभव होया मैं वह अर्ज कर रहा। पर स्यों प्रेम द्रोह अपने स्यों आज्ञाकारी पुत्र होए। साहब श्री गुरु अर्जुन देव महाराज कहंदे ने सुंदर सहजी अनेक सुख रस भोगण पूरे। राजनीति वाले कहंदे ने अनेक सुखां दे मसले नू सामने रख के पई जे पुत्र मिल जाए आज्ञाकार ते पहला सुख मिल गया ते दूजा सुख चुनिया राजनीति वालिया पई जेड़ी लड़ लगी है ना जड़ी जिंदगी दी साथन बनी है ना जिदे नाल चार पुआंटनियां लै लईयां ने ना ओ मिठा बोलण वाली होवे ओदी गुफ्तगू शीरी होवे ओदी बोल चाल मधुर होवे। आदमी सारे दिन दा बारों थका मंदा हुटिया हक्या होया आवे साह चढ़िया होया होवे भुख लगी हुई होवे प्यास नाल मूँह सुकदा जांदा होवे जिस वेले घर विच चरण पावे ते घरवाली दा एक बचन कन्ना च पहुंचे सारे दिन दा थकेवा भुल जाए सारे दिन दी भुख मिट जाए सारे दिन दियां मुसीबतां उत्ते पानी फिर जाए ऐसी जिंदगी दी साथन मिलनी ये भी वड्डियां भागां नाल ही है ये भी मेवा बड़ा उत्तम है। भांडे ते सारियां घरां विच खड़कदे ही ने ना लूआ फूका तो सारिया घर च हो ही रहा ना कोई वसदा रसदा कर तुहानू विरला ही मिलेगा। ते तीजा सुख राजनीति वाले ये चुनिया भाई ताने अपनो कारोबार वास्ते ताने अपना होवे पावे थोड़ा ते पावे बहुता सूद उत्ते रकम लैके कम ना किया होया हो। ते चौथा सुख है सुन चुनिया भाई मन में थोड़ा बहुता संतोष भी हो मैनू अपने पिता दे पिता दा पता उन्हां दा नाम सरदार साधु सिंह सी वाही करदे सन जे कोई यार आ जाना ना सौनी दी फसल ते झोने मां मोठ दी फसल ते सुना भाई साधु सिंह कोई झोना कोई जवार कोई मक्की कोई बाजरा होया कि नहीं की दसिए भरा पिछली हाड़ी दी फसल हैगी सी चार मन दाने गुजारा करने सौनी ते होई नहीं ते जे अगा हाड़ी की फसल आई है घर में लैन की कोई यार मिलन आया सुना भाई साधु सिंह कोई चने कोई कणक हो गई कहना कुछ ना पूछ पिछली हाड़ी की सौनी की फसल के चार मन दाने आ गए जी गुजारा पे करने हाड़ी का तो होया पिछली फसल का ही ध्यान करना मौजूदा फसल का जिक्र ही ना करना यह भी ना शुकरापन मन में कोई संतोष भी होना। जदों माया तारी जदों सियासी आदमी चार सुख मिल जाए ताने अपना होवे पुत्र आज्ञाकारी होवे स्त्री मिठ बोली होवे मन में संतोष होवे ते फिर मुछा नू ता देंदा सियासी आदमी कहंदा आज्ञाकारी पुत्र होए अर मिठ बोली नार धन अपनो संतोष मन ये चार स्वर्ग संसार। ये चारे चीजां संसार विच स्वर्ग हैं ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਾਲ ਗੱਲਾਂ ਕਰੋ ਕਿ ਮੇਰਾ ਬਾਪੂ ਕਹਿੰਦਾ ਉਹ ਮਾਇਆ ਧਾਰੀਆ ਉਹ ਰਾਜਨੀਤੀ ਵਾਲਿਆ, ਮੰਨ ਲਾ ਤੇਰੇ ਮਨ 'ਚ ਸੰਤੋਸ਼ ਆ, ਧਨ ਤੇਰਾ ਆਪਣਾ, ਇਸਤਰੀ ਮਿੱਠ ਬੋਲੀ ਹੈ, ਪੁੱਤਰ ਤੇਰਾ ਆਗਿਆਕਾਰੀ, ਚਾਰ ਸੁੱਖ ਤੇਰੇ ਕੋਲ ਹੈਗੇ ਨੇ, ਪਰ ਤੇਰੇ ਮੇਦੇ ਵਿੱਚ ਕੋਈ ਖਰਾਬੀ ਹੈ, ਮੇਦੇ ਵਿੱਚ ਕੋਈ ਬਿਮਾਰੀ ਹੈ, ਤੂੰ ਅੰਨ ਖਾਨਾ ਪਚਦਾ ਨਹੀਂ, ਅਣ ਪਚਿਆ ਹੀ ਨਿਕਲ ਜਾਂਦਾ, ਖੂਨ ਪੈਦਾ ਨਹੀਂ ਹੁੰਦਾ, ਸਿਹਤ ਡਾਊਨ ਹੁੰਦੀ ਜਾਂਦੀ ਹੈ, ਜੇ ਪੰਜਵਾਂ ਸੁੱਖ ਮੇਦੇ ਦੀ ਦਰੁਸਤੀ ਤੇਰੇ ਕੋਲ ਨਹੀਂ ਤੇ ਤੂੰ ਸਵਰਗੀ ਕਾਹਦਾ, ਤੂੰ ਤੇ ਨਰਕੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਜੇ ਤੇਰੇ ਕੋਲ ਦਿਮਾਗ ਦੀ ਦਰੁਸਤੀ ਨਹੀਂ, ਤੇਰੇ ਦਿਮਾਗ ਵਿੱਚ ਕੋਈ ਫਤੂਰ ਹੈ, ਤੇਰੇ ਦਿਮਾਗ ਵਿੱਚ ਕੋਈ ਬਿਮਾਰੀ ਹੈ, ਤੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਉਹਨਾਂ ਚਿਰ ਤੂੰ ਸੌਂ ਨਹੀਂ ਸਕਦਾ ਜਿੰਨਾ ਚਿਰ ਤੈਨੂੰ ਇੰਜੈਕਸ਼ਨ ਨਾ ਦਿੱਤਾ ਜਾਏ, ਟੀਕਾ ਨਾ ਲਾਇਆ ਜਾਏ, ਜੇ ਤੇਰੇ ਕੋਲ ਛੇਵਾਂ ਸੁੱਖ ਦਿਮਾਗ ਦੀ ਦਰੁਸਤੀ ਹੈ ਨਹੀਂ ਤੇ ਉਹਨਾਂ ਚੌਂ ਸੁੱਖਾਂ ਦੇ ਹੁੰਦਿਆਂ ਤੂੰ ਸਵਰਗੀ ਕੋਈ ਨਹੀਂ, ਤੂੰ ਨਰਕੀ ਹੈ। ਮੇਰਾ ਬਾਬਾ ਕਹਿੰਦਾ ਭਰਾ ਗਿਣਤੀ ਦੀ ਕੋਇਲ ਨਹੀਂ, ਆਗਿਆਕਾਰੀ ਪੁੱਤਰ ਹੋਏ ਧਨ ਆਪਣੋ ਸੰਤੋਸ਼ ਮਨ, ਸੁੰਦਰ ਸਹਿਜ ਅਨੇਕ ਸੁਖ। ਮਹਾਰਾਜ ਕਹਿੰਦੇ ਨੇ ਸਹਿਜਾ ਤੇਰੀ ਸੁੰਦਰ ਹੋਵੇ ਤੇ ਸੁਖ ਹੋਣ ਤੈਨੂੰ ਅਨੇਕ ਜਿਹੜੇ ਗਿਣੇ ਹੀ ਨਾ ਜਾਣ। ਤੀਸਰੀ ਆਇਤਮ ਲਖਾਂ ਮੈਂ ਤੁਹਾਡੇ ਅੱਗੇ ਰੱਖਣ, ਸੁੰਦਰ ਸਹਿਜ ਅਨੇਕ ਸੁਖ ਰਸ ਭੋਗਣ ਪੂਰੇ, ਤੇ ਤੇਰੇ ਘਰ ਵਿੱਚ ਖਾਣ ਪੀਣ ਭੋਗਣ ਪੁੰਚਣ ਵਾਸਤੇ ਰਸ ਵੀ ਪੂਰੇ ਹੋਣ। ਰਸ ਆਮ ਤੌਰ 'ਤੇ ਨੌ ਰਸ ਗਿਣੇ ਨੇ। ਸ੍ਰੀ ਰਾਗ ਮਹੱਲਾ ਪਹਿਲਾ ਵਿੱਚ ਸ੍ਰੀ ਨਾਨਕ ਨਿਰੰਕਾਰੀ ਨੇ ਵੀ ਰਸ ਨੌ ਹੀ ਗਿਣੇ ਨੇ। ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰਮਲ ਮੁਖ ਸੁਧੀ ਅਗਰ ਕ੍ਰੋਧ ਅਗਨ ਕ੍ਰੋਧ ਚੰਡਾਲ। ਗਿਣਦਿਆਂ 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 ਸਾਹਿਬ ਸੱਚਾ ਪਾਤਸ਼ਾਹ ਕਹਿੰਦੇ ਨੇ ਰਸ ਸੋਨਾ ਰਸ ਰੂਪਾ ਕਮਣ ਰਸ ਪਰਮਲ ਤਨਵਾਸ ਰਸ ਸੇਜਾ ਰਸ ਘੋੜੇ ਮੰਦਿਰ ਰਸ ਮਿੱਠਾ ਰਸ ਮਾਸ। ਨੌ ਰਸ ਨੇ ਪੂਰੇ। ਰਸ ਸੋਨਾ ਰਸ ਰੂਪਾ ਕਾਮਣ, ਜਿਹੜਾ ਸੋਨਾ ਹੈ ਇਹ ਰਸ ਹੈ, ਜਿਹੜੀ ਚਾਂਦੀ ਹੈ ਇਹ ਰਸ ਹੈ, ਤੇ ਜਿਹੜੀ ਕਾਮਣ ਮੈਨੇ ਇਸਤਰੀ ਹੈ ਇਹ ਰਸ ਹੈ। ਰਸ ਸੋਨਾ ਰਸ ਰੂਪਾ ਕਾਮਣ ਤੇ ਰਸ ਪਰਮਲ ਕੀ ਵਾਸ। ਚੌਥਾ ਰਸ ਆ ਪਿਆ ਆਪਣੇ ਬਦਨ ਦੇ ਉੱਤੇ, ਖੁਸ਼ਬੂਦਾਰ ਚੀਜ਼ਾਂ ਮਲਦੇ ਰਹਿਣਾ, ਕਾਇਆਂ ਨੂੰ ਮੁਲਾਇਮ ਜੇ ਬਣਾਉਂਦੇ ਰਹਿਣਾ, ਇਹ ਖਸ ਹੈ, ਇਹ ਹਿਨਾ ਹੈ, ਇਹ ਇਤਰੇ ਗੁਲਾਬ ਹੈ, ਇਹ ਇਤਰੇ ਚਮੇਲੀ ਹੈ, ਇਹ ਇਤਰੇ ਮੋਤੀਆ ਹੈ, ਇਹ ਨਾਈਟੇ ਹਾਂਗਕਾਂਗ ਹੈ, ਇਹ ਕਨੌਜ ਦਾ ਇਤਰ ਹੈ। ਐਸੀਆਂ ਚੀਜ਼ਾਂ ਆਪਣੇ ਬਦਨ ਦੇ ਉੱਤੇ ਮਲਦੇ ਰਹਿਣਾ, ਕਾਇਆਂ ਦੇ ਸਵਾਰਨ ਸ਼ਿੰਗਾਰਨ ਵਿੱਚ ਹੀ ਰਹਿਣਾ। ਜਿਹੜੇ ਸਵਾਰ ਸ਼ਿੰਗਾਰ ਵਿੱਚ ਇਸ ਵੇਲੇ ਦੇ ਕੁੜੀਆਂ ਮੁੰਡੇ ਰੁੜ ਗਏ, ਗਰਕ ਹੋ ਗਏ, ਨਿਕਲਿਆ ਨਹੀਂ ਜਾਂਦਾ ਉਹਨਾਂ ਕੋਲੋਂ। ਇਹ ਇੱਕ ਚੌਥਾ ਰਸ ਹੈ। ਰਸ ਸੋਨਾ ਰਸ ਰੂਪਾ ਕਾਮਣ ਰਸ ਰਸ ਪਰ ਮਲਕੀ ਵਾਸ ਰਸ ਘੋੜੇ। ਪੰਜਵਾਂ ਰਸ ਹੈ ਘੋੜਿਆਂ ਦੇ ਐਬ ਸੁਆਬ ਵੇਖਣੇ। ਕਦੇ ਘੋੜਿਆਂ ਦੇ ਸੌਦਾਗਰਾਂ ਲਾਗੇ ਬੈਠੇ ਹੋ, ਕਹਿੰਦੇ ਨੇ ਸੌਦਾਗਰ ਘੋੜਾ ਖਰੀਦਣ ਚੱਲਿਆ ਸੀ, ਉਦਾਸ ਜਿਹਾ ਹੋ ਗਿਆ, ਤੇ ਕਾਕੀ ਨੇ ਪੁੱਛਿਆ ਪਿਤਾ ਕੀ ਗੱਲ ਹੈ, ਅੱਜ ਬੜਾ ਚਿੰਤਾਤੁਰ ਹੈ। ਕਹਿਣ ਲੱਗਾ ਬੇਟੀ ਘੋੜੇ ਖਰੀਦਣ ਚੱਲਿਆ, ਕਿਤੇ ਮਾੜਾ ਘੋੜਾ ਨਾ ਖਰੀਦਿਆ ਜਾਏ, ਰਕਮ ਨਾ ਰੁੜ ਜਾਏ। ਤੇ ਲੜਕੀ ਨੇ ਕਿਤੇ ਪੜ੍ਹਿਆ ਹੋਇਆ ਸੀ ਅਸ਼ਵਨਾਮਾ, ਉਹ ਕਹਿਣ ਲੱਗੀ ਪਿਤਾ ਚਾਰ ਚੌੜੇ ਚਾਰ ਸੌੜੇ ਦੋ ਮੋਟੇ ਦੋ ਛੋਟੇ ਇੱਕ ਲੰਮਾ ਇੱਕ ਤੰਗ, ਪਿਤਾ ਜੀ ਘੋੜਾ ਲਿਓ ਨਿਸ਼ੰਗ। ਇਹ ਘੋੜੇ ਦਾ ਗੁਣ ਉਗਣੇ, ਚਾਰ ਚੌੜੇ ਸੁੰਭ ਚਾਰ ਚੌੜੇ ਹੋਣੇ ਚਾਹੀਦੇ ਨੇ ਘੋੜੇ ਦੇ, ਚਾਰ ਸੌੜੇ ਸੁੰਭ ਤੋਂ ਉਤਾਂ, ਜਿੱਦਾਂ ਸਾਡਾ ਗਿੱਟਾ ਤੇ ਅੱਡੀ, ਗਿੱਟੇ ਤੇ ਅੱਡੀ ਦੇ ਦਰਮਿਆਨ ਜਿਹੜਾ ਥੋੜ੍ਹਾ ਜਿਹਾ ਥਾਂ, ਇਹਨੂੰ ਗਾਮਚੀ ਕਹਿੰਦੇ ਨੇ। ਚਾਰ ਗਾਮਚੀਆਂ ਘੋੜੇ ਦੀਆਂ ਛੋਟੀਆਂ ਹੋਣੀਆਂ ਚਾਹੀਦੀਆਂ ਨੇ, ਗਾਮਚੀ ਲੰਮੀ ਹੋਵੇ ਤੇ ਘੋੜਾ ਠੇਡਾ ਖਾ ਕੇ ਡਿੱਗ ਪੈਂਦਾ। ਚਾਰ ਚੌੜੇ ਚਾਰ ਸੌੜੇ ਦੋ ਮੋਟੇ ਦੋ ਛੋਟੇ, ਅੱਖਾਂ ਦੋ ਘੋੜੇ ਦੀਆਂ ਮੋਟੀਆਂ ਹੋਣ, ਕਨੌਤਰੀਆਂ ਘੋੜੇ ਦੀਆਂ ਛੋਟੀਆਂ ਹੋਣ, ਇੱਕ ਲੰਮਾ ਇੱਕ ਤੰਗ, ਧੌਣ ਲੰਮੀ ਹੋਵੇ ਤੇ ਪੁੱਠਾ ਛੋਟਾ ਗੋਲ ਔਰ ਮਜ਼ਬੂਤ ਹੋਵੇ। ਪਿਤਾ ਜੀ ਘੋੜਾ ਲਿਓ ਨਿਸੰਗ, ਇਹਦੇ ਵਿੱਚ ਕੋਈ ਔਗਣ ਨਹੀਂ। ਜਿਹਨਾਂ ਲੋਕਾਂ ਨੇ ਅਸਵਨਾਵਾਂ ਪੜ੍ਹਿਆ ਉਹਨਾਂ ਨੂੰ ਪਤਾ ਹੋਵੇਗਾ ਪਤਲੀ ਲੰਮੀ ਕਮ ਚਰੀ ਕਮ ਚਾਲੀ ਕਮ ਕੋਸ ਨਾਰੀ ਪੰਜੇ ਗੁਣ ਹੈ ਘੋੜੀ ਪੰਜੇ ਦੋਸ ਘੋੜਿਆਂ ਦੇ ਗੁਣੇ ਔਗੁਣ ਵੇਖਣੇ ਵੀ ਇੱਕ ਪੰਜਵਾਂ ਰਸ ਹੈ ਉਹਨਾਂ ਦੇ ਪੈਰ ਪੂੰਝ ਪੂੰਝ ਕੇ ਵੇਖਣੇ ਕਿਤੇ ਨੌਂਦਰਾ ਨਾ ਹੋਣ ਉਹਦੇ ਪੈਰ ਪਰਤ ਪਰਤ ਕੇ ਵੇਖਣੇ ਕਿਤੇ ਪੇਵਾ ਨਾ ਹੋਵੇ ਵਾਲ ਪੇਵਾ ਨਾ ਹੋਵੇ ਉਹਦੇ ਨਹੁੰ ਠਕੋਰ ਠਕੋਰ ਕੇ ਵੇਖਣੇ ਕਿਤੇ ਗੂਹਾਂ ਨਾ ਹੋਵੇ ਉਹਦਾ ਮੱਥਾ ਸਾਫ਼ ਕਰ ਕਰਕੇ ਵੇਖਣਾ ਤਾਰਾ ਨਾ ਹੋਵੇ ਦੁਗਾੜਾ ਨਾ ਹੋਵੇ ਉਹਦਾ ਮੂੰਹ ਪੱਟ ਪੱਟ ਕੇ ਵੇਖਣਾ ਕਿਤੇ ਤਾਲੂ ਨਾ ਹੋਵੇ ਉਹਦੀ ਛਾਤੀ ਸਾਫ਼ ਕਰ ਕਰਕੇ ਵੇਖਣੀ ਕਿਤੇ ਵਾਗਾ ਨਾ ਹੋਣ ਰਾਸਾ ਨਾ ਹੋਣ ਸੌਂਕਣਾ ਨਾ ਹੋਣ ਉਹਦੇ ਗੋਡੇ ਟੋ ਟੋ ਕੇ ਵੇਖਣੇ ਕਿਤੇ ਹੱਡੇ ਮੂਤਰੇ ਨਾ ਹੋਣ ਉਹਦੀ ਕਮਰ ਟੋ ਟੋ ਕੇ ਵੇਖਣੀ ਕਿਤੇ ਬੇਲ ਹੱਡੀ ਨਾ ਹੋਵੇ ਉਹਦੇ ਰੰਗ ਪਰਖਣੇ ਕੁੱਲਾ ਹੈ ਸ਼ਾਹਦਾਨੂ ਕੁੱਲਾ ਹੈ ਕਮੈਦ ਹੈ ਪੱਕਾ ਕਮੈਦ ਹੈ ਨੀਲਾ ਕਮੈਦ ਹੈ ਉਹਦੀਆਂ ਚਾਲਾਂ ਪਰਖਣੀਆਂ ਦੁੜਕੀ ਕਿਵੇਂ ਚੱਲਦਾ ਰਵਾਲ ਕਿਵੇਂ ਚੱਲਦਾ ਸੂਟ ਕਿਵੇਂ ਚੱਲਦਾ ਸ਼ੁਦਰ ਕਿਵੇਂ ਚੱਲਦਾ ਪਟੜੀ ਕਿਵੇਂ ਲੱਗਦਾ ਘੋੜੇ ਦੇ ਗੁਣੇ ਔਗੁਣ ਵੇਖਣੇ ਇਹ ਪੰਜਵਾਂ ਰਸ ਹੈ ਰਸ ਸੋਨਾ ਰਸ ਰੁਪਾ ਕੰਮਣ ਰਸ ਪਰਮਲ ਧਨਵਾਸ ਰਸ ਘੋੜੇ ਰਸ ਸੇਜਾ ਮੰਦਰ ਤੇ ਸੇਜਾ ਦੇ ਸ਼ਿੰਗਾਰ ਵਿੱਚ ਪੈ ਜਾਣਾ ਐਡਾ ਉੱਚਾ ਪਲੰਗ ਹੋਵੇ ਐਡਾ ਮੋਟਾ ਪਾਵਾ ਹੋਵੇ ਐਡੀ ਮੋਟੀ ਬਾਈ ਹੋਵੇ ਇਹੋ ਜਿਹੀ ਰਜਾਈ ਇਹੋ ਜਿਹੀ ਤੜਾਈ ਇਹੋ ਜਿਹਾ ਸਰਾਣਾ ਇਹੋ ਜਿਹੀ ਚਾਦਰ ਇਹ ਵੀ ਸੱਤਵਾਂ ਰਸ ਹੈ ਰਸ ਸੇਜਾ ਰਸ ਘੋੜੇ ਮੰਦਰ ਭੋਗ ਖਾਣਾ ਅੱਜ ਰਸ ਮਲਾਈ ਖਾਣੀ ਹੈ ਅੱਜ ਗੁਲਾਬ ਜਾਮਨੂ ਖਾਣੇ ਨੇ ਅੱਜ ਰਸਗੁੱਲੇ ਖਾਣੇ ਨੇ ਅੱਜ ਜਲੇਬ ਖਾਣੇ ਨੇ ਅੱਜ ਮੋਤੀ ਚੂਰ ਦੇ ਲੱਡੂ ਖਾਣੇ ਨੇ ਅੱਜ ਸ਼ੱਕਰ ਪਾਰੇ ਖਾਣੇ ਨੇ ਊਂ ਸਾਨੂੰ ਨਾਂ ਬੜੇ ਆਉਂਦੇ ਨੇ ਤੁਸੀਂ ਸਾਨੂੰ ਪੁੱਛੋ ਗਹਿਣਿਆਂ ਦੇ ਕਿੰਨੇ ਕੁ ਨਾਂ ਨੇ ਅਸੀਂ ਦੱਸਾਂਗੇ ਛੱਲਾ ਹੈ ਛਾਪ ਹੈ ਕੰਗਣ ਹੈ ਚਿਣਕੰਗਣ ਹੈ ਬਾਜੂ ਬੰਦ ਹੈ ਦੌਣੀ ਹੈ ਟਿੱਕਾ ਹੈ ਚੂੜੀ ਹੈ ਘੜੀ ਚੂੜੀ ਹੈ ਅਤੇ ਕੀ ਮੈਂ ਸਾਰੇ ਪਾਏ ਹੋਏ ਨੇ ਸਾਨੂੰ ਨਾਂ ਬੜੇ ਆਉਂਦੇ ਨੇ ਅਸੀਂ ਵਿੱਚ ਕੰਠ ਕੀਤੇ ਹੁੰਦੇ ਨਾ ਇਹ ਤੁਹਾਡੇ ਕੋਲ ਦੱਸ ਦਿੰਦੇ ਹਾਂ ਰਸ ਸੇਜਾ ਰਸ ਘੋੜੇ ਮੰਦਰ ਰਸ ਮਿੱਠਾ ਰਸ ਮਾਸ ਅੱਜ ਤਿੱਤਰ ਖਾਣਾ ਅੱਜ ਪਟਿੱਤਰ ਖਾਣਾ ਅੱਜ ਹਰੀਅਰ ਖਾਣਾ ਅੱਜ ਰੇਹੂ ਮੱਛੀ ਖਾਣੀ ਹੈ ਅੱਜ ਸਿੰਘਾੜਾ ਮੱਛੀ ਖਾਣੀ ਹੈ ਅੱਜ ਡਮਰਾ ਮੱਛੀ ਖਾਣੀ ਹੈ ਅੱਜ ਪੱਲਾ ਖਾਣਾ ਸਿੰਧ ਦੇ ਇਲਾਕੇ ਦਾ ਅੱਜ ਮੀਟ ਦੋ ਪਿਆਜ਼ਾ ਖਾਣਾ ਅੱਜ ਰੋਗਨ ਜੋਸ਼ ਖਾਣਾ ਅੱਜ ਆਪ ਜੋਸ਼ ਖਾਣਾ ਅੱਜ ਕੀਮਾ ਖਾਣਾ ਅੱਜ ਕੋਫਤੇ ਖਾਣੇ ਅੱਜ ਨਿਰੀਆਂ ਹੀ ਚਾਂਪਾਂ ਬਣਾਉਣੀਆਂ ਨੇ ਇਹ ਵੀ ਭਰਾ ਇੱਕ ਰਸ ਹੈ ਹੁਣ ਬਾਬੇ ਦੀ ਬਾਣੀ ਪੜੋ ਸਾਹਿਬ ਕਹਿੰਦੇ ਨੇ ਰਸ ਸੋਨਾ ਰਸ ਰੁਪਾ ਕਾਮਣ ਰਸ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਇੱਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਜਿਹੜੀ ਕਾਇਆ ਨੂੰ ਇੰਨੇ ਰਸ ਲੱਗੇ ਹੋਏ ਨੇ ਜਿਹੜੀ ਕਾਇਆ ਇੰਨਿਆਂ ਰਸਾਂ ਵਿੱਚ ਫਸੀ ਹੋਈ ਹੈ ਉਸ ਕਾਇਆ ਦੇ ਘੱਟ ਮੈਨੇ ਹਿਰਦੇ ਵਿੱਚ ਨਾਮ ਕਾ ਨਿਵਾਸ ਕਹਿ ਮੈਨੇ ਕੈਸੇ ਕਹਿ ਮੈਨੇ ਕਿਸ ਤਰ੍ਹਾਂ ਉਹਦੇ ਹਿਰਦੇ 'ਚ ਨਾਮ ਕਿੱਦਾਂ ਵਸ ਜਾਏ ਉਹਦੇ ਅੰਦਰ ਨਾਮ ਕਿਵੇਂ ਟਿਕ ਜਾਏ ਉਹ ਨਾਮ ਦਾ ਪੁਜਾਰੀ ਕਿਵੇਂ ਬਣ ਜਾਏ ਨਾਮ ਦਾ ਪੁਜਾਰੀ ਤਾਂ ਉਦੋਂ ਬਣਿਆ ਜਾਏਗਾ ਜਦੋਂ ਦੁਨੀਆਂ ਦੇ ਰਸ ਫਿੱਕੇ ਲੱਗਣਗੇ ਵਾਹਿਗੁਰੂ ਦੇ ਨਾਮ ਦਾ ਰਸ ਮਿੱਠਾ ਲੱਗੇਗਾ ਐਸਾ ਜੁੜੇ ਐਸਾ ਜੁੜੇ ਐਸਾ ਜੁੜੇ ਤ੍ਰਿਪਤਾ ਨੇ ਆਖਿਆ ਪੁੱਤ ਮੇਰੇ ਸੁੱਖਾਂ ਲੱਦੇ ਪੁੱਤ ਮੈਂ ਗੁਆਂਢਣਾਂ ਵੱਲ ਵੇਖਨੀ ਹਾਂ ਰੋਟੀ ਤੋਂ ਆਪਣੀ ਮਾਂ ਨਾਲ ਲੜਦੇ ਨੇ ਮਾਂ ਤੂੰ ਮੈਨੂੰ ਚੂਰੀ ਕੁੱਟ ਕੇ ਨਹੀਂ ਦਿੰਦੀ ਮਾਂ ਤੂੰ ਵਿੱਚ ਸ਼ੱਕਰ ਪਾ ਕੇ ਨਹੀਂ ਦਿੰਦੀ ਮਾਂ ਤੂੰ ਮੈਨੂੰ ਮੱਖਣ ਨਹੀਂ ਖਵਾਲਦੀ ਮਾਂ ਤੂੰ ਮੈਨੂੰ ਮਲਾਈ ਵਾਲਾ ਦੁੱਧ ਨਹੀਂ ਪਿਆਲਦੀ ਮਾਂ ਮੈਨੂੰ ਤੂੰ ਬਦਾਮ ਮੈਨੂੰ ਤੂੰ ਪਿਸਤਾ ਮੈਨੂੰ ਤੂੰ ਸੌਗੀ ਵਗੈਰਾ ਨਹੀਂ ਖਵਾਲਦੀ ਮੈਂ ਲੜਦੇ ਵੇਖਨੀ ਆ ਨਾਨਕਾ ਲੋਕਾਂ ਦੇ ਬੱਚੇ ਪਰ ਪੁੱਤਰਾ ਤੂੰ ਸਾਰਾ ਦਿਨ ਚੌਕੜੀ ਮਾਰ ਕੇ ਬੈਠਾ ਰਹਿੰਦਾ ਮੈਂ ਸਦਕੇ ਜਾਵਾਂ ਤੇਰੇ ਤੋਂ ਮਾਲਾ ਤੇਰੇ ਹੱਥ ਵਿੱਚ ਹੁੰਦੀ ਏ ਤੂੰ ਕਦੇ ਸਿਧੇ ਪੈ ਕੇ ਮੇਰੇ ਕੋਲੋਂ ਖਾਣ ਲਈ ਕੁਝ ਨਾ ਮੰਗਿਆ ਨਾਨਕਾ ਤੂੰ ਕਦੇ ਕੱਪੜਿਆਂ ਵਾਸਤੇ ਜ਼ਿੱਦ ਨਾ ਕੀਤੀ ਨਾਨਕਾ ਮੇਰੀ ਇੱਕ ਰੀਝ ਨਾ ਤੇਰੇ ਵੱਲੋਂ ਇਹੋ ਜਿਹੀ ਪੂਰੀ ਹੋਈ ਜ਼ੁਬਾਨ ਤੇਰੀ ਹਿਲਦੀ ਰਹਿੰਦੀ ਏ
ਪੁੱਤਰਾ ਤੂੰ ਕੀ ਖਾਣਾ ਮੇਰੇ ਸੁੱਖਾਂ ਲੱਦੇ ਨਾਨਕਾ, ਤੈਨੂੰ ਕਾਹਦਾ ਆਧਾਰ ਹੈ?
ਤੇ ਜਿਸ ਚੀਜ਼ ਦਾ ਸ੍ਰੀ ਨਾਨਕ ਨਿਰੰਕਾਰੀ ਨੂੰ ਆਧਾਰ ਹੈ ਨਾ, ਉਸ ਦਾ ਜ਼ਿਕਰ ਪੰਜਵੇਂ ਜਾਮੇ ਵਿੱਚ ਆ ਕੇ ਅਰਜੁਨ ਦੇਵ ਨਾਮ ਰਖਵਾ ਕੇ ਕੀਤਾ ਹੈ। ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਵੇ ਤਾਂ ਮਲ ਲਹਿ, ਛੱਪੜ ਨਾਤੇ ਸਗਵੀ ਮਲ ਲਾਏ। ਤੀਰਥ ਪੂਰਾ ਸਤਿਗੁਰੂ ਜੋ ਅਨ ਦਿਨ ਹਰ ਹਰ ਨਾਮ ਧਿਆਏ। ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਸਾਰੇ। ਗਰੀਬ ਨੂੰ ਅੱਜ ਸਾਹਿਬ ਸੱਚਾ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਸਤਿਗੁਰ ਤੇ ਜੋ ਮੂੰਹ ਫਿਰੈ ਤਿੰਨਾ ਠੌਰ ਨਾ ਠਾਉ, ਨਾਨਕ ਅਨ ਦਿਨ ਵਿਲਪ ਤੇ ਜਿਉਂ ਸੁਝੇ ਕਰ ਕਹੁ। ਜਿਨ੍ਹਾਂ ਨੂੰ ਭੁੱਲ ਜਾਏ ਨਾਮ, ਜਿਨ੍ਹਾਂ ਨੂੰ ਭੁੱਲ ਜਾਏ ਸਤਿਗੁਰੂ, ਜਿਨ੍ਹਾਂ ਨੂੰ ਭੁੱਲ ਜਾਏ ਸਾਧ ਸੰਗਤ, ਜਿਨ੍ਹਾਂ ਨੂੰ ਭੁੱਲ ਜਾਏ ਨੇਕੀ ਪਰ ਉਪਕਾਰ, ਉਹਨਾਂ ਨੂੰ ਆਦਮੀਆਂ ਵਿੱਚ ਨਹੀਂ ਗਿਣਿਆ। ਗੁਰਮਤ ਨੇ ਵਾਹਿਗੁਰੂ ਕਿਰਪਾ ਕਰੇ ਸਿੱਖਾ ਤੇਰੇ ਅੰਦਰ ਵਸਦਾ ਰਹੇ, ਟਿਕਿਆ ਰਹੇ, ਸਤਨਾਮ ਵਾਹਿਗੁਰੂ। ਦੂਜੀ ਤੁਕ ਮੈਂ ਲੱਗਾ ਪੜ੍ਹਨ, ਸੁੰਦਰ ਸਹਿਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ। ਤੁਸੀਂ ਸੀਮਿੰਟ ਦੇ ਘਰਾਂ 'ਚ ਭਾਵੇਂ ਰੁੱਝ ਜਾਓ, ਤੁਸੀਂ ਭਾਵੇਂ ਸਰੀਏ ਉਰੀਏ ਪਾ ਕੇ ਅਤੇ ਲੈਂਟਰ ਪਾ ਲਓ, ਬਾਬਾ ਅਰਜਨ ਸਾਹਿਬ ਤਾਂ ਇਹ ਗੱਲ ਨਹੀਂ ਕਹਿੰਦਾ। ਬਾਬਾ ਤਾਂ ਕਹਿੰਦਾ ਸਿੱਖਾ ਤੇਰਾ ਘਰ ਸੋਨੇ ਦਾ ਹੋਵੇ, ਗ੍ਰਹਿ ਸੋਏ, ਤੇਰਾ ਘਰ ਸੋਨੇ ਦਾ ਹੋਵੇ, ਸੋਨੇ ਦੀਆਂ ਕੰਧਾਂ, ਸੋਨੇ ਦੀ ਛੱਤ, ਸੋਨੇ ਦਾ ਫਰਸ਼, ਵਿੱਚ ਜੜੇ ਹੋਣ ਹੀਰੇ ਮੋਤੀ, ਗ੍ਰਹਿ ਸੋਏ, ਤੇਰਾ ਘਰ ਸੋਨੇ ਦਾ ਹੋਵੇ, ਤੇ ਚੰਦਨ ਸੁਗੰਧ, ਤੇਰੇ ਸੋਨੇ ਦੇ ਘਰ ਵਿੱਚ ਚੰਨਣ ਦੀ ਖੁਸ਼ਬੂ 24 ਘੰਟੇ ਮਹਿਕਦੀ ਰਹੇ, ਤੇਰੇ ਘਰ ਵਿੱਚ ਕੋਈ ਆਵੜੇ ਉਹਨੂੰ ਲਪਟਾਂ ਆਉਣ, ਗ੍ਰਹਿ ਸੋਏਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਤੇਰੇ ਸੋਨੇ ਦੇ ਘਰ ਦੀਆਂ ਕੰਧਾਂ ਵਿੱਚ, ਛੱਤ ਵਿੱਚ, ਫਰਸ਼ ਵਿੱਚ ਮੋਤੀ ਲਾਏ ਹੋਏ ਹੋਣ, ਹੀਰੇ ਲਾਏ ਹੋਏ ਹੋਣ, ਨੀਲਮ ਅਤੇ ਪੁਖਰਾਜ ਜੜੇ ਹੋਏ ਹੋਣ, ਤੂੰ ਰਾਤ ਨੂੰ ਚਿਰਾਗ ਬਾਲੇ, ਤੂੰ ਰਾਤ ਨੂੰ ਦੀਵਾ ਬਾਲੇ, ਤੇਰਾ ਘਰ ਜਗਮਗ ਜਗਮਗ ਕਰੇ, ਭੁੱਲ ਜਾਏ ਲੋਕਾਂ ਨੂੰ ਜੰਨਤ, ਭੁੱਲ ਜਾਏ ਲੋਕਾਂ ਨੂੰ ਸਵਰਗ, ਭੁੱਲ ਜਾਏ ਲੋਕਾਂ ਨੂੰ ਜਨਕਪੁਰੀ, ਭੁੱਲ ਜਾਏ ਲੋਕਾਂ ਨੂੰ ਇੰਦਰਪੁਰੀ, ਏਡਾ ਘਰ ਤੇਰਾ ਸੋਹਣਾ ਹੋਵੇ। ਬਾਬੂ ਦੀ ਦਾਤ ਵੇਖੋ, ਬਖਸ਼ ਕੀ ਹੈ ਆਪਣੇ ਦਰ ਆਇਆ ਨੂੰ। ਗ੍ਰਹਿ ਸੋਏਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਕਿਛ ਨਾਏ ਵਸੂਰ। ਤੇ ਸੋਨੇ ਦੇ ਘਰ ਵਿੱਚ ਬੈਠਾ ਹੋਇਆ ਤੂੰ ਓਨੇ ਸੁਖ ਮਾਣਦਾ ਹੋਵੇਂ, ਓਨੇ ਜਿੰਨੇ ਤੇਰੇ ਮਨ ਦੀ ਇੱਛਾ, ਜਿੰਨੇ ਸੁਖ ਤੇਰੇ ਮਨ ਦੀ ਖਾਹਿਸ਼, ਜਿੰਨੇ ਸੁੱਖਾਂ ਦੀ ਤੇਰੇ ਮਨ ਨੂੰ ਭੁੱਖ ਹੈ, ਓਨੇ ਸੁਖ ਤੂੰ ਸੋਨੇ ਦੇ ਘਰ ਵਿੱਚ ਬਹਿ ਕੇ ਮਾਣਦਾ ਹੋਵੇਂ। ਮਨ ਇੱਛੇ ਸੁਖ ਮਾਣਦਾ ਕਿਛ ਨਾ ਏ ਵਿਸੂਰੇ। ਸਿਖਾ ਫਿਰ ਤੇਰੇ ਤਨ ਨੂੰ, ਤੇਰੀ ਕਾਇਆ ਨੂੰ ਕੋਈ ਦੁੱਖ ਦਰਦ ਫੋੜਾ ਫਿਣਸੀ ਰੋਗ ਕੁਝ ਨਾ ਹੋਵੇ, ਕਾਇਆ ਤੇਰੀ ਕੰਚਨ ਵਰਗੀ ਤੰਦਰੁਸਤ ਨਾਉ ਬਰ ਨਾਉ ਹੋਵੇ।
ਤੈਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ, ਤੈਨੂੰ ਕਿਸੇ ਗੱਲ ਦੀ ਭੁੱਖ ਨਾ ਹੋਵੇ। ਤਿੰਨ ਤੁਕਾਂ ਮੈਂ ਪੜ੍ਹੀਆਂ, ਚੌਥੀ ਤੁਕ ਮੈਂ ਲੱਗਾਂ ਪੜ੍ਹ। ਹਜ਼ੂਰ ਕਹਿੰਦੇ ਨੇ ਸੁੰਦਰ ਸਹਿਜੀ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਏਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣ ਦਾ ਕਿਛ ਨਾਏ ਵਿਸੂਰੇ ਸੋ ਪ੍ਰਭ ਚਿਤ ਨਾ ਆਵਈ ਵਿਸ਼ਟਾ ਕੇ ਕੀਰੇ। ਇਹਨਾਂ ਕੁਝ ਆਪਣੇ ਵਾਹਿਗੁਰੂ ਕੋਲੋਂ ਪਾ ਕੇ ਜੇ ਤੈਨੂੰ ਨਹੀਂ ਚੇਤੇ ਆਇਆ ਸਤਨਾਮ ਵਾਹਿਗੁਰੂ, ਤੇ ਆਪਣੇ ਆਪ ਨੂੰ ਬੰਦਾ ਨਾ ਸਮਝੀ, ਆਪਣੇ ਆਪ ਨੂੰ ਮਨੁੱਖ ਨਾ ਸਮਝੀ, ਆਪਣੇ ਆਪ ਨੂੰ ਅਸ਼ਰੂਫੁਲ ਮਖਲੂਕਾਤ ਨਾ ਸਮਝੀ, ਆਪਣੇ ਆਪ ਨੂੰ 84 ਲੱਖ ਜੂਨ ਦਾ ਬਾਦਸ਼ਾਹ ਨਾ ਸਮਝੀ, ਸਗੋਂ ਇਹ ਸਮਝੀ ਮੈਂ ਵਿਸ਼ਟੇ ਦਾ ਕੀੜਾ, ਮੈਂ ਪੈਖਾਨੇ ਦਾ ਇੱਕ ਕੀੜਾ, ਮੈਂ ਗੰਦਗੀ ਦਾ ਇੱਕ ਕੀੜਾ ਹਾਂ, ਕਿਉਂਕਿ ਮੈਨੂੰ ਭੁੱਲ ਗਿਆ ਹੈ ਮੇਰਾ ਜਨਮਦਾਤਾ ਸਤਨਾਮ ਵਾਹਿਗੁਰੂ। ਮਨ ਇੱਛੇ ਸੁਖ ਮਾਣ ਦਾ ਕਿਛ ਨਾ ਹੈ ਵਿਸੂਰੇ ਸੋ ਪ੍ਰਭ ਚਿਤ ਨਾ ਆਵਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਆਉਣੀ, ਚੈਨ ਨਹੀਂ ਆਉਣਾ, ਸਬਰ ਨਹੀਂ ਆਉਣਾ, ਪਿਆਸ ਨਹੀਂ ਬੁੱਝਣੀ, ਤ੍ਰਿਪਤੀ ਨਹੀਂ ਹੋਣੀ। ਨਾਮ ਤੋਂ ਬਿਨਾਂ ਤੇਰੀਆਂ ਆਸਾਂ ਨਹੀਂ ਪੂਰੀਆਂ ਹੋਣੀਆਂ। ਨਾਮ ਅੰਦਰ ਵਸ ਜਾਏ ਐਨ ਤ੍ਰਿਪਤ ਹੋ ਜਾਏਗਾ। ਉਹਦੇ ਵੱਲ ਇਸ਼ਾਰਾ ਕਰਕੇ ਮੇਰਾ ਬਾਪੂ ਕਹਿੰਦਾ ਗੋਪਾਲ ਰਾਏ ਜੀ ਗੁਣ ਗਾਵੋ ਗੋਪਾਲ ਰਾਏ ਜੀ ਗੁਣ ਗਾਵੋ ਸਿੱਖੋ ਮਹਾਂਪੁਰਸ਼ੋ। ਧੰਨ ਗੁਰੂ ਰਾਮਦਾਸ ਦੀ ਗੋਦ ਵਿੱਚ ਬਹਿ ਕੇ ਆਨੰਦ ਮਾਨਣ ਵਾਲੇ ਹੋ, ਮੇਰੀਓ ਬੱਚਿਓ, ਵਾਹਿਗੁਰੂ ਤੁਹਾਨੂੰ ਭਾਗ ਲਾਵੇ, ਦੀਨ ਦੁਨੀਆਂ ਦੇ ਸੁੱਖ ਬਖਸ਼ੇ। ਮੈਂ ਤੁਹਾਡੇ ਸਾਹਮਣੇ ਇੱਕ ਬਚਨ ਲੱਗਾ ਕਹਿਣ। ਬਾਹਰੋਂ ਆਇਆ ਕਾਲੇ ਕੱਪੜੇ, ਹੱਥ ਵਿੱਚ ਤਸਬੀਹ, ਅੱਖਾਂ 'ਚ ਸਰੂਰ, ਚਿਹਰਾ ਚਮਕਦਾ। ਜਿਸ ਵੇਲੇ ਵਿਹੜੇ ਵਿੱਚ ਆ ਕੇ ਚਰਨ ਪਾਏ ਖੜਾਕ ਹੋਇਆ ਤੇ ਅੰਦਰ ਬੈਠੀ ਹੋਈ ਲੜ ਲੱਗੀ। ਅੰਦਰ ਬੈਠੀ ਹੋਈ ਸੀ ਜ਼ਿੰਦਗੀ ਦੀ ਸਾਥਣ, ਉਹਨੇ ਆਪਣੇ ਆਪ ਨੂੰ ਸਾਂਭਿਆ, ਉਹਨੇ ਆਪਣੇ ਆਪ ਨੂੰ ਕੱਜਿਆ। ਦੁੱਖ ਨਾਲ ਪਹਿਣਾ ਕਹਿਣਾ ਪੈ ਗਿਆ, ਇਸ ਵੇਲੇ ਦੀ ਲੜਕੀ, ਇਸ ਵੇਲੇ ਦੀ ਬੀਬੀ, ਇਸ ਵੇਲੇ ਦੀ ਰਾਣੀ ਆਪਣੇ ਆਪ ਨੂੰ ਕੱਜਦੀ ਨਹੀਂ, ਆਪਣੇ ਆਪ ਨੂੰ ਸਾਂਭਦੀ ਨਹੀਂ। ਦੋਸਤੋ, ਮੈਂ ਇੱਕ ਨਿੱਕੀ ਜਿਹੀ ਅਰਜ਼ ਕਰਨ ਲੱਗਾ, ਗੁੱਸਾ ਨਾ ਕਰ ਪਿਓ। ਸੋਨਾ ਉਦੋਂ ਹੀ ਚੰਗਾ ਲੱਗਦਾ ਜਦੋਂ ਹਰੇ ਜਿਹੇ ਕਾਗਜ਼ ਵਿੱਚ ਵਲੇਟਿਆ ਹੋਇਆ ਅਲਮਾਰੀ 'ਚ ਰੱਖਿਆ ਹੋਵੇ। ਜੇ ਸੋਨਾ ਬਾਜ਼ਾਰ ਵਿੱਚ ਡਿੱਗ ਪਏ, ਇਹ 1400 ਆਦਮੀ ਨੂੰ ਬੇਈਮਾਨ ਕਰਦਾ। ਕਾਕੀ ਬੱਚੀ, ਇੱਕ ਸੋਨਾ ਹੈ, ਇਹ ਤੇ ਲਪੇਟੀ ਹੋਈ, ਇਹ ਤੇ ਢੱਕੀ ਹੋਈ, ਇਹ ਤੇ ਕੱਜਿਆ ਹੋਇਆ ਸੋਨਾ ਹੀ ਸੋਭਾ ਪਾਉਂਦਾ। ਸੋਨਾ ਨੰਗਾ ਹੋ ਜਾਏ ਨਾ ਆਪਣਾ ਧਰਮ ਰਹਿ ਜਾਂਦਾ, ਨਾ ਲੋਕਾਂ ਦਾ ਧਰਮ ਰਹਿ ਜਾਂਦਾ। ਅੰਦਰ ਬੈਠੀ ਹੋਈ ਨੇ ਆਪਣੇ ਆਪ ਨੂੰ ਕੱਜਿਆ, ਆਪਣੇ ਆਪ ਨੂੰ ਸਾਂਭਿਆ ਤੇ ਬੜੀ ਸ਼ਰਧਾ ਭਗਤੀ ਨਾਲ ਬਾਹਰ ਨਿਕਲੀ। ਵਿਹੜੇ 'ਚ ਖਲੋਤਾ ਹੋਇਆ ਸੀ ਸ਼ੌਹਰ, ਵਿਹੜੇ 'ਚ ਖਲੋਤਾ ਹੋਇਆ ਸੀ ਸਿਰ ਦਾ ਸਾਈਂ ਸੁਹਾਗ ਭਾਗ, ਜਿਹਨਾਂ ਨੂੰ ਸੁਹਾਗ ਭਾਗ ਪਿਆਰਾ, ਕਦੇ ਉਹਨਾਂ ਨਾਲ ਗੱਲ ਕਰਿਓ। ਗੁਆਂਢਣ ਨੇ ਆਖਿਆ, ਨਹੀਂ ਤੂੰ ਤੇ ਆਪਣੇ ਪਤੀ ਨੂੰ ਪੱਖਾ ਝੱਲਦੀ ਰਹਿੰਦੀ ਹੈ, ਤੂੰ ਤੇ ਬੂਹੇ 'ਚ ਖਲੋ ਖਲੋ ਕੇ ਆਪਣੇ ਪਤੀ ਦਾ ਰਾਹ ਵੇਖਦੀ ਰਹਿੰਦੀ ਹੈ, ਅੱਖਾਂ ਉਹਦੇ ਰਾਹ 'ਚ ਵਿਛਾ ਦੇਣੀ ਹੈ। ਪਰ ਜਿਸ ਵੇਲੇ ਰਾਤ ਨੂੰ ਤੇਰਾ ਪਤੀ ਆਉਂਦਾ, ਪੱਗ ਲੱਥੀ ਹੋਈ ਹੁੰਦੀ ਹੈ, ਮਾਰ ਖਾਧੀ ਹੋਈ ਹੁੰਦੀ ਹੈ, ਕੱਪੜੇ ਪਾਟੇ ਹੋਏ ਹੁੰਦੇ ਨੇ, ਹਾਲੋਂ ਬਿਹਾਲ ਹੋਇਆ ਹੋਇਆ ਹੁੰਦਾ, ਇਹ ਕੀ ਗੱਲ ਹੋਈ ਨੇ? ਅਤੇ ਉਹ ਸੀ ਪਤੀਵ੍ਰਤਾ ਦੇਵੀ, ਆਪਣੇ ਪਤੀ ਨੂੰ ਪਰਮੇਸ਼ਰ ਜਾਣ ਕੇ ਪੂਜਣ ਵਾਲੀ। ਉਹ ਕਹਿਣ ਲੱਗੀ, ਨਹੀਂ ਮੇਰੀ ਇਹ ਗੁਆਂਢਣ ਭੈਣੇ, ਆਮ ਫਲੇ ਪਰਿਵਾਰ ਸਿਉਂ, ਜਦੋਂ ਅੰਬ ਨੂੰ ਫਲ ਲੱਗਦਾ ਨਾ, ਪਰਿਵਾਰ ਦੇ ਸਹਿਤ ਲੱਗਦਾ, ਦਰਖਤ ਦਾ ਪਰਿਵਾਰ ਹੁੰਦਾ ਪੱਤੇ, ਅੰਬ ਨੂੰ ਪੱਤਿਆਂ ਦੇ ਸ਼ਹਿਦ ਫਲ ਲੱਗਦਾ, ਪੱਤੇ ਮੌਜੂਦ ਹੁੰਦੇ ਨੇ ਸ਼ਾਖਾਂ ਟਾਹਣੀਆਂ ਨਾਲ ਅਤੇ ਉਹਨੂੰ ਫਲ ਲੱਗਦਾ। ਆਮ ਫਲੇ ਪਰਿਵਾਰ ਸਿਉਂ ਅਤੇ ਮਹੂ ਫਲੇ ਪੱਤ ਖੋਏ। ਜਿਹੜਾ ਮਹੂਏ ਦਾ ਦਰਖਤ ਹੈ ਨਾ, ਜਦੋਂ ਉਹਨੂੰ ਫਲ ਲੱਗਣਾ ਹੋਵੇ ਪੱਤੇ ਟੁੱਟ ਜਾਂਦੇ ਨੇ, ਚੜ੍ਹ ਜਾਂਦੇ ਨੇ, ਟਾਹਣੀਆਂ ਉਹਦੀਆਂ ਐਵੇਂ ਡੁੱਚ ਜਿਹਾ ਰਹਿ ਜਾਂਦੀਆਂ ਨੇ, ਉਹ ਮਲੂਮ ਹੁੰਦਾ ਵੀ ਜੇ ਕੋਈ ਅੱਗ ਨਾਲ ਸਾੜਿਆ ਹੋਇਆ ਦਰਖਤ। ਫਿਰ ਉਹਨੂੰ ਮਹੂਏ ਨੂੰ ਫਲ ਲੱਗਦਾ, ਗੋਇਆ ਦਰਖਤ ਦੀ ਪੱਤ ਹੈ ਪੱਤੇ, ਦਰਖਤ ਦੀ ਪੱਗ ਹੈ ਪੱਤੇ, ਅੰਬ ਨੂੰ ਤੇ ਪੱਤ ਸਹਿਤ ਫਲ ਲੱਗਦਾ, ਤੇ ਜਦੋਂ ਮਹੂਏ ਨੂੰ ਫਲ ਲੱਗਣਾ ਹੋਵੇ ਉਦੋਂ ਉਹਦੇ ਪੱਤੇ ਝੜ ਜਾਂਦੇ ਨੇ, ਪੱਤੇ ਕਿਰ ਜਾਂਦੇ ਨੇ, ਸ਼ਾਖਾਂ ਰੰਡੀਆਂ ਹੋ ਜਾਂਦੀਆਂ ਨੇ, ਦਰਖਤ ਉੱਜੜ ਜਾਂਦਾ, ਫਿਰ ਉਹਨੂੰ ਫਲ ਲੱਗਦਾ। ਤੇ ਪਤੀਬ੍ਰਤਾ ਦੇਵੀ ਨੇ ਗੁਆਂਢਣ ਨੂੰ ਆਖਿਆ, ਭੈਣੇ ਆਮ ਫਲੇ ਪਰਿਵਾਰ ਸਿਉਂ ਮਹੂ ਫਲੇ ਪੱਤ ਖੋਏ। ਜਦੋਂ ਮਹੂਏ ਨੂੰ ਫਲ ਲੱਗਣਾ ਉਹਦੀ ਪੱਤ ਹੀ ਨਾਸ ਹੋ ਜਾਂਦੀ ਹੈ, ਪੱਗ ਹੀ ਉਹਦੀ ਲਹਿ ਜਾਂਦੀ ਹੈ, ਪੱਤੇ ਹੀ ਉਹਦੇ ਝੜ ਜਾਂਦੇ ਨੇ, ਤੇ ਤਾਂ ਉਹ ਰਸ ਸਾਜਣ ਪੀਏ। ਜਿਹੜਾ ਮੇਰਾ ਪਤੀ ਆ ਉਸ ਮਹੂਏ ਦੀ ਬਣੀ ਹੋਈ ਸ਼ਰਾਬ ਪੀਂਦਾ, ਰੱਜ ਕੇ ਰਾਤ ਨੂੰ ਆਉਂਦਾ, ਮਾਰ ਕੁੱਟ ਖਾ ਕੇ ਆਉਂਦਾ, ਤਾਂ ਕੋ ਰਸ ਸਾਜਣ ਪੀਏ। ਮਾਣ ਕਹਾਂ ਸੇ ਹੋਏ, ਇਹ ਉਸ ਦਰਖਤ ਦਾ ਰਸ ਪੀਂਦਾ ਜਿਹਨੇ ਆਪਣੀ ਪੱਗ ਪਹਿਲਾਂ ਲਾਹ ਲਈ ਹੋਈ ਹੈ। ਇਹਦੀ ਭਲਾ ਸਿਰ 'ਤੇ ਕੌਣ ਰਹਿਣ ਦੇ, ਸ਼ਰਾਬੀ ਖਬਾਬੀ ਇਹ ਮਾਰ ਖਾ ਕੇ ਰਾਤ ਨੂੰ ਘਰ ਆ ਵੜਦਾ, ਮੈਂ ਸਾਰੀ ਰਾਤ ਮੁੱਠੀਆਂ ਭਰਦੀ ਰਹਿੰਦੀ ਹਾਂ, ਅਗਲੇ ਦਿਨ ਫਿਰ ਇਹਦਾ ਉਹੋ ਹਾਲ ਹੈ। ਪਤੀਬ੍ਰਤਾ ਇਸਤਰੀ ਪਤੀ ਦੀ ਪੁਜਾਰਨ ਹੈ। ਮੈਂ ਹਿੰਦੀ ਸਾਹਿਤ ਜਦੋਂ ਪੜ੍ਹਿਆ ਉਹਦੇ 'ਚ ਇੱਕ ਜ਼ਿਕਰ ਆਇਆ, ਪਤੀਬ੍ਰਤਾ ਪਤ ਹੀ ਕੋ ਭਜੇ ਆਨ ਨਾ ਅਵਰ ਸੁਹਾਏ। ਪਤੀਬ੍ਰਤਾ ਇਸਤਰੀ ਆਪਣੇ ਪਤੀ ਦਾ ਸਿਮਰਨ ਕਰਦੀ ਹੈ, ਕੋਝਾ ਹੋਵੇ, ਕੁਚੱਜਾ ਹੋਵੇ, ਠੇਂਗਣਾ ਹੋਵੇ, ਮਧਰਾ ਹੋਵੇ, ਉਹਨੂੰ ਆਪਣੇ ਸਿਰ ਦਾ ਸੁਹਾਗ ਪਾਗ ਸਾਈ ਜਾਣਦੀ ਹੈ। ਪਤੀਬ੍ਰਤਾ ਪਤ ਹੀ ਕੋ ਭਜੇ ਆਨ ਨਾ ਅਵਰ ਸੁਹਾਏ, ਸੇ ਬੱਚਾ ਅਤਿ ਲੰਘਣਾ ਤਉ ਘਾਸ ਨਾ ਖਾਏ। ਸ਼ੇਰ ਦਾ ਪੁੱਤ 20 ਦਿਨਾਂ ਦਾ ਭੁੱਖਾ ਹੋਵੇ ਮਿੱਤਰਾ ਘਾਹ ਨਹੀਂ ਖਾਂਦਾ, ਜਦੋਂ ਖਾਂਦਾ ਮਾਸ ਹੀ ਖਾਂਦਾ। ਪਤੀਬ੍ਰਤਾ ਇਸਤਰੀ 20 ਦਿਨਾਂ ਦੀ ਭੁੱਖੀ ਹੋਵੇ ਉਹਦੇ ਲਾਗੇ ਕੋਈ ਸੋਨੇ ਦਾ ਥਾਲ ਭਾਲ ਕੇ ਲਿਆ ਕੇ ਰੱਖ ਦੇ, ਦੂਜਾ ਪਤੀ ਤੋਂ ਬਿਨਾਂ ਉਹਦੇ 'ਤੇ ਥੁੱਕਦੀ ਵੀ ਨਹੀਂ, ਉਹਦੇ ਵੱਲ ਦ੍ਰਿਸ਼ਟੀ ਨਹੀਂ ਪਾਉਂਦੀ, ਉਹ ਤਾਂ ਆਪਣੇ ਪਤੀ ਦੀ ਕਮਾਈ ਰੁੱਖੀ ਸੁੱਖੀ ਖਾ ਕੇ ਆਪਣਾ ਜੀਵਨ ਗੁਜ਼ਾਰਦੀ ਹੈ। ਪਤੀਬ੍ਰਤਾ ਇਸਤਰੀ ਅੰਦਰੋਂ ਨਿਕਲੀ, ਗਲ ਪੱਲਾ ਪਾਇਆ, ਵਿਹੜੇ ਵਿੱਚ ਖਲੋਤੇ ਹੋਏ ਪਤੀ ਨੂੰ ਮੱਥਾ ਟੇਕਿਆ, ਵਿਹੜੇ 'ਚ ਖਲੋਤੇ ਹੋਏ ਪਤੀ ਦੀ ਕਦਮ ਬੋਸੀ ਕੀਤੀ, ਵਿਹੜੇ ਵਿੱਚ ਖਲੋਤੇ ਹੋਏ ਪਤੀ ਨੂੰ ਆਦਰ ਸਤਿਕਾਰ ਨਾਲ ਪ੍ਰਣਾਮ ਕੀਤੀ, ਸਿਜਦੇ ਵਿੱਚੋਂ ਸਿਰ ਚੁੱਕਿਆ, ਚਾਰ ਚੁਫੇਰੇ ਧਿਆਨ ਮਾਰ ਕੇ ਵੇਖਿਆ ਅਤੇ ਪਤੀ ਦੇਵ ਇਕੱਲੇ ਸਨ, ਇਹਨਾਂ ਦੇ ਨਾਲ ਹੋਰ ਕੋਈ ਨਹੀਂ ਸੀ। ਮੱਥਾ ਟੇਕਣ ਵਾਲੀ ਦੀ ਖਾਨਿਓਂ ਗਈ, ਮੱਥਾ ਟੇਕਣ ਵਾਲੀ ਨੂੰ ਚਾਰ ਚੁਫੇਰੇ ਹਨੇਰਾ ਹੀ ਹਨੇਰਾ ਨਜ਼ਰ ਆਇਆ, ਮੱਥਾ ਟੇਕਣ ਵਾਲੀ ਦੀਆਂ ਲੱਤਾਂ ਕੰਬੀਆਂ, ਮੱਥਾ ਟੇਕਣ ਵਾਲੀ ਦਾ ਸੀਨਾ ਧੜਕਿਆ, ਪਿਆਰ ਵਿੱਚ ਆ ਕੇ ਕਹਿਣ ਲੱਗੀ, ਮੇਰੇ ਸ਼ੌਹਰ, ਮੇਰੀ ਇੱਜ਼ਤ ਆਬਰੂ ਦੇ ਮਾਲਕ, ਮੇਰੇ ਪਤੀ ਦੇ, ਮੈਂ ਤੁਹਾਨੂੰ ਜਾਣ ਲੱਗਿਆ ਇਕੱਲਿਆਂ ਨੂੰ ਨਹੀਂ ਸੀ ਭੇਜਿਆ, ਮੈਂ ਤੁਹਾਨੂੰ ਤਨਹਾ ਨਹੀਂ ਸੀ ਭੇਜਿਆ, ਮੈਂ ਤੁਹਾਡੀ ਕੇਵਲ ਵਾਹਦ ਹਸਤੀ ਨਹੀਂ ਸੀ ਘਰੋਂ ਤੋਰੀ। ਪੀਰ ਜੀ, ਤੁਸੀਂ ਜਾਂਦਿਆਂ ਹੋਇਆ ਮੇਰੇ ਜਿਗਰ ਦੇ ਟੋਟੇ, ਮੇਰੀਆਂ ਆਂਦਰਾਂ ਦੀਆਂ ਬੋਟੀਆਂ, ਮੇਰੀਆਂ ਅੱਖਾਂ ਦੀ ਲੋ, ਮੇਰੀ ਜਿੰਦ ਜਾਨ ਮੇਰੇ ਕਾਕੇ ਨਾਲ ਲੈ ਕੇ ਗਏ ਸਾਹ, ਇਕੱਲੇ ਤਾਂ ਨਹੀਂ ਸਾਹ ਗਏ। ਪੀਰ ਜੀ, ਅੱਜ ਘਰ ਆਉਣ ਲੱਗੇ ਇਕੱਲੇ ਆ ਗਏ ਹੋ, ਤਨਹਾ ਆ ਗਏ ਹੋ, ਇਕੱਲੇ ਵਿਹੜੇ ਵਿੱਚ ਆ ਗਏ ਹੋ, ਉਹ ਮੇਰੇ ਸੁੱਖਾਂ ਲੱਦੇ ਕਿੱਥੇ ਜੇ, ਉਹ ਮੇਰੇ ਚਾਨਣ ਮੁਨਾਰੇ ਕਿੱਥੇ ਜੇ, ਜਿਨ੍ਹਾਂ ਨੂੰ ਮੈਂ ਦੁੱਖਾਂ ਵਾਇਦਿਆਂ ਦਰਦਾਂ ਨਾਲ ਜਨਮ ਦਿੱਤਾ, ਜਿਨ੍ਹਾਂ ਨੂੰ ਮੈਂ ਜਵਾਨੀ ਘੋਲ ਘੋਲ ਕੇ ਦੁੱਧ ਬਣਾ ਕੇ ਪਿਆਲ ਦਿੱਤੀ। ਮੈਂ ਇੱਕ ਬਜ਼ੁਰਗ ਦਾ ਬਚਨ ਪੜ੍ਹਿਆ, ਉਹ ਕਹਿੰਦਾ, ਦੋ ਲਫ਼ਜ਼ੋ ਮੇਂ ਪੋਸ਼ੀਦਾ ਕੁੱਲ ਮੇਰੀ ਕਹਾਣੀ ਹੈ, ਇੱਕ ਲਫ਼ਜ਼ ਬੁਢਾਪਾ ਹੈ, ਇੱਕ ਲਫ਼ਜ਼ ਜਵਾਨੀ ਹੈ, ਇਹ ਆਲਮੇ ਫਾਨੀ ਵੀ ਕਿਆ ਖੂਬ ਜ਼ਮਾਨਾ ਹੈ, ਅੰਜਾਮ ਬੁਢਾਪਾ ਹੈ, ਆਗਾਜ਼ ਜਵਾਨੀ ਹੈ, ਇਸ ਆਲਮੇ ਫਾਨੀ ਕੀ ਜੋ ਚੀਜ਼ ਹੈ ਵੋ ਫਾਨੀ ਹੈ, 100 ਦਿਨ ਕਾ ਬੁਢਾਪਾ ਹੈ, 2 ਦਿਨ ਕੀ ਜਵਾਨੀ ਹੈ। ਪਰ ਦੋ ਦਿਨਾਂ ਦੀ ਜਵਾਨੀ ਉੱਤੇ ਮਾਣ ਕਰਨ ਵਾਲਾ ਮੁੰਡਾ ਉਸ ਬਾਜ਼ਾਰ 'ਚੋਂ ਇਕੱਲਾ ਨਹੀਂ ਲੰਘ ਸਕਦਾ ਜਿਹੜੇ ਬਾਜ਼ਾਰ 'ਚੋਂ ਦੀ ਚਾਰ ਟਰੱਕ ਲੰਘ ਜਾਣ, ਮੋਢਿਆਂ ਤੋਂ ਦੀ ਥੁੱਕਦਾ, ਖੰਘ ਨਾ ਲੱਗੀ ਹੋਵੇ ਬਦੋ ਬਦੀ ਲਾ ਲੈਂਦਾ ਭਾਈ ਲੋਕੀ ਮੇਰੇ ਵੱਲ ਵੇਖਣ, ਬਾਜ਼ਾਰ 'ਚ ਤੁਰਿਆ ਤੁਰਿਆ ਜਾਂਦਾ ਬਦੋ ਬਦੀ ਬਨਾਵਟੀ ਖੰਘੂ ਬਣ ਜਾ, ਇਹ ਲੱਗੀ ਹੋਈ ਤਾਂ ਨਹੀਂ ਇਹ ਲਾਈ ਹੋਈ ਆ, ਭਾਈ ਲੋਕਾਂ ਨੂੰ ਪਤਾ ਲੱਗ ਜਾਏ ਮੁੰਡਾ ਜਾ ਰਿਹਾ। ਜਵਾਨੀ ਕਲ ਵੇਲਾ ਆਲਮ ਹੈ ਪਾਏ ਜੀ, ਸਿਰ 'ਤੇ ਚੁੰਨੀ ਨਹੀਂ ਖਲੋਂਦੀ, ਹਾਸਾ ਕੰਨਾਂ ਵਿੱਚੋਂ ਦੀ ਨਿਕਲਦਾ, ਦੂਜੇ ਨੂੰ ਟਿੱਚ ਜਿਹਾ ਸਮਝਨੇ ਅਸੀਂ। ਪਰ ਜਿਹੜੀ ਮਾਂ ਨੇ ਜਵਾਨੀ ਬਣਾਈ ਹੈ ਨਾ ਆਪਣਾ ਦੁੱਧ ਬਣਾ ਕੇ, ਜਵਾਨੀ ਦੁੱਧ ਬਣਾ ਕੇ, ਜੋਬਨ ਆਪਣਾ ਦੁੱਧ ਬਣਾ ਕੇ, ਆਪਣਾ ਰੰਗ ਰੂਪ ਦੁੱਧ ਬਣਾ ਕੇ ਆਪਣੇ ਸੁੱਖਾਂ ਲੱਦੇ ਤੋਂ ਵਾਰ ਦਿੱਤਾ, ਆਪਣੇ ਸੁੱਖਾਂ ਲੱਦੇ ਤੋਂ ਕੁਰਬਾਨ ਕਰ ਦਿੱਤਾ। ਪੀਰ ਜੀ ਉਹ ਮੇਰੇ ਬੱਚੇ ਕਿੱਥੇ ਜੇ, ਮੇਰੇ 14ਵੀਂ ਰਾਤ ਦੇ ਚੰਦਰਮਾ ਕਿਤੇ ਡੋਬ ਤੇ ਨਹੀਂ ਆਏ? ਇਸ ਕਰਮਾਂ ਸੜੀ ਮਾਂ ਵਾਸਤੇ ਚਾਰ ਚੁਫੇਰੇ ਹਨੇਰੇ ਦਾ ਜਾਲ ਪਸਾਰ ਕੇ ਤੇ ਨਹੀਂ ਆ ਗਏ? ਪੀਰ ਜੀ ਉਹ ਮੇਰੇ ਸਿਖਰ ਦੁਪਹਿਰਾਂ ਦੇ ਚਮਕਦੇ ਸੂਰਜ ਸਦਾ ਵਾਸਤੇ ਡੋਬ ਕੇ ਮੇਰੇ ਵਾਸਤੇ ਕਾਲੀ ਬੋਲੀ ਰਾਤ ਪਾ ਕੇ ਤੇ ਨਹੀਂ ਆ ਗਏ? ਮੇਰਿਆਂ ਬੱਚਿਆਂ ਉੱਤੇ ਕੋਈ ਪਹਾੜਾਂ ਤੇ ਨਹੀਂ ਵਰਤ ਗਿਆ? ਮੇਰੀ ਜ਼ਿੰਦਗੀ ਦੇ ਬਗੀਚੇ ਵਿੱਚ ਬਹਾਰ ਦੀ ਥਾਂ ਕਿਤੇ ਪਤਝੜ ਤੇ ਨਹੀਂ ਆ ਗਈ? ਮੇਰੀ ਜ਼ਿੰਦਗੀ ਕਿਤੇ ਬੇਰੌਣਕੀ ਫਿੱਕੀ ਬੇਰਸੀ ਤੇ ਨਹੀਂ ਹੋ ਗਈ? ਉਹ ਕਿੱਥੇ ਛੱਡ ਆਇਓ ਜਿਹਨਾਂ ਨੂੰ ਨਾਲ ਲੈ ਕੇ ਉਂਗਲੀਆਂ ਫੜਾ ਕੇ ਗਏ ਸੋ? ਆਪਣੀ ਬੀਵੀ ਦੇ ਬਚਨ, ਆਪਣੀ ਪਤਨੀ ਦੇ ਬਚਨ ਪੀਰ ਜੀ ਸੁਣਦੇ ਰਹੇ ਸੁਣਦੇ ਰਹੇ। ਤਕਰੀਰ ਖਤਮ ਹੋਈ ਤੇ ਪੀਰ ਨੇ ਡਰਾਮੇ ਨਾਲ ਆਖਿਆ, ਨਸੀਰਾਂ ਤੂੰ ਭਾਗਾਂ ਵਾਲੀ ਮਾਂ ਹੈ, ਤੇਰੇ ਪੁੱਤਰ ਅਕਾਲ ਸੈਨਾ 'ਚ ਭਰਤੀ ਹੋ ਗਏ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੌਜ ਵਿੱਚ ਭਰਤੀ ਹੋ ਗਏ, ਦੁਸ਼ਮਣ ਨਾਲ ਲੜੇ, ਸੀਨਾ ਤਾਣ ਕੇ ਲੜੇ, ਜਵਾਨ ਮਰਦਾਂ ਦੀ ਤਰ੍ਹਾਂ ਲੜੇ, ਗਾਜ਼ੀਆਂ ਦੀ ਤਰ੍ਹਾਂ ਲੜੇ, ਗਯੂਰ ਲੋਕਾਂ ਦੀ ਤਰ੍ਹਾਂ ਲੜੇ, ਫਤਿਹ ਲੋਕਾਂ ਦੀ ਤਰ੍ਹਾਂ ਲੜੇ, ਸਾਰੇ ਦੁਸ਼ਮਣ ਦੇ ਵਾਰ ਸੀਨੇ 'ਚ ਚੱਲੇ ਤੇਰਿਆਂ ਪੁੱਤਰਾਂ ਨੇ, ਕਾਰਾਂ ਦੇ ਬੁਜ਼ਦਿਲਾਂ ਵਾਂਗੂ ਉਹਨਾਂ ਨੇ ਇੱਕ ਵਾਰ ਵੀ ਕੰਢ ਵਿੱਚ ਨਹੀਂ ਚੱਲਿਆ, ਤੇ ਆਖਰ ਉਹ ਲੜਦੇ ਲੜਦੇ ਸ਼ਹੀਦ ਹੋ ਗਏ, ਨਸੀਰਾਂ ਸ਼ਹੀਦੀ ਪਾ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਿਆਰ ਮੰਡਲ ਵਿੱਚ ਆ ਕੇ ਉਹਨਾਂ ਨੂੰ ਸ਼ਹੀਦੀ ਪਦਵੀ ਦੇ ਦਿੱਤੀ। ਉਹ ਸ਼ਹੀਦਾਂ ਦੀ ਹੰਸਾਂ ਦੀ ਡਾਰ ਵਿੱਚ ਰਲ ਗਏ, ਤੂੰ ਭਾਗਾਂ ਵਾਲੀ ਹੈ, ਤੇਰੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਵਾਜ ਦਿੱਤੇ। ਤੇ ਨਸੀਰਾ ਨੇ ਜ਼ਿੰਦਗੀ ਜਿੱਡਾ ਲੰਮਾ ਹੌਕਾ ਭਰ ਕੇ ਆਖਿਆ, ਪੀਰ ਜੀ ਕਿਸੇ ਝੂਠੇ ਰਾਜੇ ਦੀ ਫੌਜ ਵਿੱਚ ਭਰਤੀ ਹੋ ਕੇ ਲੜ ਕੇ ਮਰਦੇ, ਖਿਲਤਾਂ ਮਿਲਦੀਆਂ, ਜਾਗੀਰਾਂ ਮਿਲਦੀਆਂ, ਬੜੇ ਇਨਾਮੋ ਇਕਰਾਮ ਮਿਲਦੇ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੀਨ ਦੁਨੀਆਂ ਦਾ ਰਾਜਾ ਕਹਿੰਦੇ ਨੇ, ਉਹਦੀ ਅਕਾਲ ਸੈਨਾ ਵਿੱਚ ਰਲ ਕੇ ਸ਼ਹੀਦ ਹੋਣ ਵਾਲੇ ਮੇਰੇ ਪੁੱਤਰਾਂ ਦੇ ਸ਼ਹੀਦ ਹੋ ਜਾਣ ਦੇ ਬਾਅਦ ਕੋਈ ਇਨਾਮ ਮਿਲਿਆ ਹੀ? ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੁਝ ਦਿੱਤਾ ਹੀ? ਜੇ ਦਿੱਤਾ ਤਾਂ ਮੈਨੂੰ ਵਿਖਾ ਦੇ, ਮੈਂ ਆਪਣੇ ਪੁੱਤਰਾਂ ਦੀ ਯਾਦ ਵਿੱਚ ਮਿਲਿਆ ਹੋਇਆ ਇਨਾਮ ਵੇਖ ਕੇ ਆਪਣੇ ਕਲੇਜੇ ਨੂੰ ਠੰਡ ਪਾ ਲਾਂ। ਤੇ ਪੀਰ ਜੀ ਨੇ ਰੁਮਾਲਾਂ ਦੇ ਪਰਦਿਆਂ ਵਿੱਚੋਂ ਸਹਿਜੇ ਸਹਿਜੇ ਪਰਦੇ ਖੋਲ 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 ਕੇ ਇੱਕ ਕੰਘਾ ਕੱਢਿਆ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰੇ ਮੁਬਾਰਕ ਦੇ 4-6 ਕੇਸ ਦੰਦਿਆਂ 'ਚ ਫਸੇ ਹੋਏ ਸਨ। ਨਸੀਰਾਂ ਨੂੰ ਵਿਖਾਲਿਆ, ਨਸੀਰਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇਰੇ ਪੁੱਤਰਾਂ ਦੀਆਂ ਜੜ੍ਹਾਂ ਪਤਾਲ ਲਾਉਣ ਵਾਸਤੇ ਉਹਨਾਂ ਦੀ ਯਾਦ ਵਿੱਚ ਆਪਣਾ ਕੰਘਾ ਸਣੇ ਕੇਸਾਂ ਦੇ ਮੈਨੂੰ ਬਖਸ਼ ਦਿੱਤਾ। ਜਿਸ ਵੇਲੇ ਨਸੀਰਾਂ ਨੇ ਸੁਣਿਆ ਕੰਘਾ ਬਖਸ਼ਿਆ ਸਣੇ ਕੇਸਾਂ, ਸਿਰ ਨੀਵਾਂ ਕਰ ਲਿਆ, ਧਰਤੀ 'ਤੇ ਬਹਿ ਗਈ, ਗੋਡਿਆਂ 'ਚ ਲੈ ਕੇ ਸਿਰ ਹੌਕਾ ਮਾਰ ਕੇ ਆਖਿਆ, ਪੀਰ ਜੀ ਮੇਰੇ ਹੀਰਿਆਂ ਵਰਗੇ ਪੁੱਤਰ ਕੁਰਬਾਨ ਕਰਕੇ ਕੀ ਲਿਆਏ ਹੋ? ਪੈਸੇ ਦਾ ਕੰਘਾ ਕੀ ਲਿਆਂਦਾ ਜੇ ਆਹ ਕੇਸ ਜਿਨ੍ਹਾਂ ਦਾ ਮੁੱਲ ਕੱਚੀ ਕੌਡੀ ਨਹੀਂ? ਗੁਰੂ ਗੋਬਿੰਦ ਸਿੰਘ ਨੇ ਬਾਹਰ ਸੁੱਟ ਦੇਣੇ ਜਾਣੇ ਤੇ ਜਿਸ ਵੇਲੇ ਕੇਸਾਂ ਨੂੰ ਆਖਿਆ ਨਾ ਕੱਚੀ ਕੌਡੀ ਮੁੱਲ ਨਹੀਂ, ਜਿਸ ਵੇਲੇ ਕੰਘੇ ਨੂੰ ਆਖਿਆ ਨਾ ਨਸੀਰਾਂ ਨੇ ਪੈਸਾ ਇਹਦਾ ਮੁੱਲ ਹੈ, ਤੇ ਪੀਰ ਬੁੱਧੂ ਸ਼ਾਹ ਦੇ ਨੇਤਰ ਪਾਰਿਆ, ਕਹਿਣ ਲੱਗੇ ਨਸੀਰਾਂ ਤੂੰ ਪੁੱਤਰ ਜੰਮੇ, ਤੇਰਿਆਂ ਪੁੱਤਰਾਂ ਨੇ ਸ਼ਹੀਦੀ ਪਾਈ, ਪਰ ਅਫਸੋਸ ਤੈਨੂੰ ਮਾਂ ਬਣਨਾ ਨਾ ਆਇਆ। तलम ला गई, क्यों नहीं मां बनना आया? मेरा दुध पीण वाले ने बुजदिली की, कायर बने, जान बचा के मैदान जंग चो नठा है?
नहीं नसीरा, वो ते बड़े बहादुरां दी तरह लड़े। तदे ते गुरु गोबिंद सिंह साहब ने सने केसां दे कंगा दिता पई, वह बहादुर सन, वो जवान मर्द गाजी सन, फिर मैनू मां बनना क्यों नहीं आया? ते पीर दी शरदा दे मंडल विच आ गए। नसीरा, किसे मां नू मेरा अल्लाह बख्शे काका, उहदी उम्र हो जाए 4 वरिया, ते मां फिर उहनू निके निके चोले पाउंदी है सिउ सिउ के, मां उहनू गेंद लिया दिंदी है खेडण वास्ते, मां उहनू छणकणा लिया दिंदी है खेडण वास्ते। नसीरा, पुत्र दी उम्र थोड़ी सी, वह 5वें वरे मर गया, 4 अपने चोले, 1 अपनी गेंद, 1 अपना छणकणा अपनी मां कोल निशानियां छड़ के मर गया। ते जिस वेले मोए होए नू वरा हो गया ना, नसीरा, उस काके दी मां ने कपड़े सुकने पाउने सन, खेस रजाइयां दरियां तलाइयां चादरां सब कुछ सुकने पाया, मालक दे सूट निकले ट्रंक विचों संदूक विचों सुकने पाए, हथ मारद्या मारद्या संदूक दी हेठली तह विचों वरे दे मोए होए काके दे 4 चोले मां दे हथ विच आ गए। नसीरां, लोकां दे भाणे मां दे हथ विच चोले सन, लेकिन मां नूं उहनां चोलियां दे टंकियां विचों चोलियां दे धागियां विचों चोलियां दी निक्की जिही जेब विचों परले पासे अपना पुत खेडदा नजर आ रहा सी। चोलियां नूं वेखदिआं सारे उहनूं पुत्र दा हसणा, पुत्र दा रोणा, पुत्र दा सौणा, पुत्र दा जागणा, पुत्र दा जिद करना, पुत्र दा मन पैणा, इह सारा कुछ चेते आ गया। नसीरा, दूजी वार संदूक च हथ पाया, पुत्र दे खेडण वाली गेंद हथ विच आ गई, ध्यान पुत्र नाल जुड़ गया, उंगलां ढिलियां हो गई, गेंद पुंजे डिग पई, पोली हवा भरी हुई उतां नूं उछली, फिर डिगी, फिर उतां उछली, लोकां दे पाणे गेंद उछलदी सी, पर नसीरा मां समझदी सी मेरे पुत्र दी छाती विच निका जिहा दिल पिया छाला मारदा, यह मेरे बच्चे दे दिल दियां छालां ने। तीजी वार संदूक च हथ पाया, पुत्र दे खेडण वाला छणकणा हथ विच आ गया, कलाई कंब गई, छणकणे दे रोड़ छणके। नसीरा, लोकां दे पाणे छणकणे दे रोड़ छणकदे सन, लेकिन मां समझदी सी मेरे पुत्र दे निके जे मूंह विच उहदी तोतली जिही जुबान गल्लां करदी है, मेरे पुत्र दी तोतली जिही जुबान एवें अटपटे जिहे बचन बोल रही है। नसीरा, जिवें छणकणे दी आवाज विचों मां नूं पुत्र दीआं गल्लां सुणदीआं ने, जिवें गेंद दीआं छालां विचों मां नूं अपने पुत्र दे दिल दीआं छालां पासदीआं ने, जिवें कुड़ते दीआं तारां विचों मां नूं अपने मोए होए पुत्र दे दर्शन हो जांदे ने। नसीरा, जिस वेले मैं गुरु गोबिंद सिंह दा दित्ता होया कंघा अपने नेत्रां दे सामने रखना, इहदे दंदियां दे परले पासे मैनू गुरु गोबिंद सिंह साहब दे दीदार हो जांदे। नसीरा, इन्हां वाला इन्हां केसां विचों मैनू गुरु गोबिंद सिंह साहब दी चमकदी हुई कलगी, चमकदी हुई जगह नजर आ जांदी है। नसीरा, इह ते गुरु गोबिंद सिंह साहब दा आपा है, इह ते उहदी होंद है। जिन्ना चिर तेरे खानदान विच रहेगी, तेरे पुत्रां दे नां उत्ते गुरु का दूल्हा पंथ तेरे मोए होए पुत्रां दी पूजा करदा रहेगा। गुरु क्या सिखा, जिस वेले तेरे अंदर कोई वस जाए, तैनू मां बनना आ जाए, तू ज्ञानवान हो जाए, तैनू ज्ञान पुत्र जम पे, अंदर तेरे चानना हो जाए, तैनू यकीन हो जाए, तेरी जबानों बेसाख्ता निकल जाएगा, बंदना बंदना गुण गावो गोपाल राय, तैनू यकीन हो जाएगा, तू श्रद्धा विच आ जाएगा, तू भगती विच आ जाएगा, तैनू पता लग जाएगा मेरे मालक वर्गा दुनिया के तख्ते उत्ते होर कोई नहीं, वो वाहद है, वो दयालु है, वो महापुरुष है, उहदे लड़ लगिया ही मेरा पार उतारा हो सकता है। बंदना हर बंदना गुण गावो गोपाल राय, ਵੱਡੇ ਭਾਗ ਭੇਟੇ ਗੁਰਦੇਵਾ, ਭਾਗ ਸੁਲੱਖਣੇ ਹੋਣ ਅਤੇ ਪ੍ਰਕਾਸ਼ ਰੂਪ ਗੁਰੂ ਦਾ ਮਿਲਾਪ ਹੋ ਜਾਏ। ਕੋਟ ਪਰਾਦ ਮਿਟੇ ਹਰ ਸੇਵਾ, ਗੁਰੂ ਲਾ ਦੇ ਵਾਹਿਗੁਰੂ ਦੇ ਸੇਵਾ ਵਾਹਿਗੁਰੂ ਦੇ ਸਿਮਰਨ ਵਿੱਚ, ਅਤੇ ਸਿਮਰਨ ਕਰਦਿਆਂ ਕਰਦਿਆਂ ਕਰੋੜਾਂ ਅਪਰਾਧ ਮਿਟ ਜਾਣਗੇ, ਕਰੋੜਾਂ ਅਪਰਾਧ। ਲਖ ਮੜਿਆਂ ਕਰ ਇਕੱਠ ਇੱਕ ਰੱਤੀ ਲੈ ਭਾਹੇ, ਮਨ ਵਸੰਦੜੋ ਸਚ ਸੋ ਨਾਨਕ, ਹੱਬੇ ਡੁੱਖੜੇ ਉਲਾਹੇ। ਜਿਸ ਤਰ੍ਹਾਂ ਲੱਖਾਂ ਮਣਾਂ ਦੀਆਂ ਲੱਕੜੀਆਂ ਇੱਕ ਰਤੀ ਜਿੰਨੀ ਅੱਗ ਨਾਲ ਸੜ ਕੇ ਸਵਾਹ ਹੋ ਜਾਂਦੀਆਂ ਨੇ, ਲੱਖਾਂ ਪਾਪ ਵਾਹਿਗੁਰੂ ਦੇ ਸਿਮਰਨ ਨਾਲ ਸੜ ਕੇ ਸਵਾਹ ਹੋ ਜਾਂਦੇ ਨੇ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਦ ਮਿਟੇ ਹਰ ਸੇਵਾ, ਚਰਨ ਕਮਲ ਜਾਂ ਕਾ ਮਨ ਰਾਤਾ। ਜਿਹੜੇ ਗੁਰੂ ਕੇ ਸਿੱਖ ਦਾ ਮਨ ਚਰਨ ਕਮਲਾਂ ਨਾਲ ਰੰਗਿਆ ਗਿਆ, ਇੱਕ ਮਿੱਕ ਹੋ ਗਿਆ, ਰਚ ਮਿਚ ਗਿਆ, ਸੋਗ ਅਗਨ ਤਿਜ ਜਨ ਨ ਵਿਆਪੈ। ਐਸੇ ਗੁਰੂ ਕੇ ਸਿੱਖ ਸੇਵਕ ਨੂੰ ਸੋਗ ਦੀ ਅੱਗ, ਹੌਕਿਆਂ ਦੀ ਅੱਗ, ਹਾਵਿਆਂ ਦੀ ਅੱਗ, ਚਿੰਤਾ ਦੀ ਅੱਗ ਨਹੀਂ ਵਿਆਪੇਗੀ। ਸੋਗ ਅਗਨ ਤਿਜ ਜਨ ਨ ਵਿਆਪੈ, ਸਾਗਰ ਤਰਿਆ ਸਾਧੂ ਸੰਗੇ। ਐਸਾ ਗੁਰੂ ਕਾ ਸਿੱਖ ਜਿਹੜਾ ਉਹ ਸਾਧੂ ਹੈ, ਉਹਦੀ ਸੰਗਤ ਵਿੱਚ ਰਹਿ ਕੇ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ। ਨਿਰਭਉ ਨਾਮ ਜਪੋ ਹਰ ਰੰਗੇ, ਐਸੇ ਮਹਾਂਪੁਰਸ਼ਾਂ ਦੀ ਸੰਗਤ ਰਹੋ, ਹਰੀ ਪਰਮਾਤਮਾ ਦੇ ਰੰਗ ਪ੍ਰੇਮ ਵਿੱਚ ਰਹੋ ਅਤੇ ਉਸ ਨਿਰਭਉ ਨਿਰੰਕਾਰ ਦਾ ਨਾਮ ਜਪੋ, ਨਾਮ ਸਿਮਰੋ। ਨਿਰਭਉ ਨਾਮ ਜਪੋ ਹਰ ਰੰਗੇ, ਪਰ ਧਨ ਦੁੱਖ ਕਿਛ ਪਾਪ ਨਾ ਫੇੜੇ। ਪਰਾਏ ਧਨ ਨੂੰ ਬੇਈਮਾਨੀ ਦੀ ਨਜ਼ਰ ਨਾਲ ਨਾ ਵੇਖੇ, ਪਰ ਧਨ ਦੁੱਖ ਦੂਸ਼ਣ ਕੋਈ ਨਾ ਕਰੇ, ਪਾਪ ਨਾ ਫੇੜੇ, ਪਾਪਾਂ ਦੇ ਫੇੜ ਨਾ ਫੇੜੇ। ਜੇ ਇਹਨਾਂ ਗੱਲਾਂ ਕੋਲੋਂ ਬਚ ਜਾਏ, ਪਰ ਧਨ ਦੁੱਖ ਕਿਛ ਪਾਪ ਨਾ ਫੇੜੇ, ਜਮ ਜਿੰਦਾਰ ਨਾ ਆਵੇ ਨੇੜੇ। ਜਿਹੜੇ ਜਮ ਧਰਮ ਰਾਜਾ ਦੇ ਸਿਪਾਹੀ ਨੇ, ਉਹ ਐਸੇ ਸਿੱਖ ਦੇ ਨੇੜੇ ਹੀ ਨਹੀਂ ਆ ਸਕਦੇ। ਜਮ ਜਿੰਦਾਰ ਨਾ ਆਵੇ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਜਿਹਨੂੰ ਨਾਮ ਵੱਲ ਜੋੜ ਦਿੱਤਾ, ਉਹਦੀ ਤ੍ਰਿਸ਼ਨਾ ਦੀ ਅੱਗ ਹਰੀ ਪਰਮਾਤਮਾ ਨੇ ਆਪ ਹੀ ਬੁਝਾ ਦਿੱਤੀ, ਤ੍ਰਿਸ਼ਨਾ ਦੇ ਜਾਲ ਚੋਂ ਆਪ ਹੀ ਕੱਢ ਲਿਆ, ਤ੍ਰਿਸ਼ਨਾ ਦੇ ਭਾਂਬੜ ਚੋਂ ਆਪ ਹੀ ਕੱਢ ਲਿਆ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਉਹ ਜੀ ਪ੍ਰਭ ਸਿਰਣਾਈ, ਨਾਨਕ ਉਧਰੇ ਪ੍ਰਭ ਸਿਰਣਾਈ, ਨਾਨਕ ਉਧਰੇ ਪ੍ਰਭ ਸਿਰਣਾਈ। ਗਰੀਬ ਨੂੰ ਅੱਜ ਸਾਧ ਸੰਗਤ ਜੀ, ਗੁਰਦੁਆਰੇ ਦੇ ਦਾਨਿਆਂ ਪ੍ਰਬੰਧਕਾਂ, ਸੁਚੱਜਿਆਂ ਪ੍ਰਬੰਧਕਾਂ ਨੇ, ਮੈਨੂੰ ਇਹ ਪ੍ਰਸੰਨਤਾ ਹੋਈ ਕਿ ਤੁਹਾਡੀ ਗਿਣਤੀ ਰੋਜ਼ ਬਰੋਜ਼ ਵੱਧਦੀ ਰਹੀ। ਕਾਕੀਆਂ ਬੱਚੀਆਂ ਦੀ ਕੀ, ਤੁਹਾਡੀ ਕੀ, ਵੱਧਦੀ ਰਹੀ। ਮੇਰੀਆਂ ਅੱਜ ਦੀਆਂ ਅਨੰਤ ਭੁੱਲਾਂ ਮੇਰੀਆਂ ਜਾਣ ਕੇ ਮੈਨੂੰ ਮਾਫ ਕਰ ਦੇਣੀਆਂ, ਬਚਨ ਗੁਰੂ ਕਾ ਜਾਣ ਕੇ ਅੰਦਰ ਵਸਾਉਣਾ, ਤਾਂ ਕਿ ਮੇਰਾ ਤੁਹਾਡਾ ਸਮਾਂ ਸਫਲ ਹੋ ਜਾਏ, ਅਸੀਂ ਅੰਤ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਮੁੱਖ ਉਜਲਾ ਲੈ ਕੇ ਜਾ ਸਕੀਏ। ਵਾਹਿਗੁਰੂ ਸਾਰਿਆਂ ਦੇ ਮਨ ਨੂੰ ਸ਼ਾਂਤੀ ਬਖਸ਼ੇ, ਸਾਰਿਆਂ ਦੇ ਕਾਰਜ ਸਫਲੇ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।